ਹੋਏ ਪਹਿਲੇ ਹੀ ਪ੍ਰੈਡਿਕਟ ਕਰ ਦੇਗਾ ਉਹ ਡੇਟਾ ਜਿਹੜਾ ਉਹਦਾ ਹੋਏਗਾ ਉਹਨੂੰ ਦੇਖ ਕੇ ਕਿ ਕਿਆ ਸਿਚੁਏਸ਼ਨ ਹੋ ਸਕਦੀ ਹੈ, ਕਿਆ ਇਸ਼ੂਜ਼ ਆ ਸਕਦੇ ਨੇ ਇਸ ਪਰਸਨ ਨੂੰ, ਉਹਦੀ ਪ੍ਰੈਪਰੇਸ਼ਨ ਪਹਿਲੇ ਆ ਸਕਦੀ ਹੈ, ਤੁਹਾਡੀਆਂ ਜਿਹੜੀਆਂ ਡਿਵਾਈਸਿਸ ਆ ਤੁਹਾਡੇ ਘਰ, ਤੁਹਾਡਾ ਟੈਂਪਰੇਚਰ, ਕਦੇ ਤੁਸੀਂ ਜਾ ਕੇ 21 ਡਿਗਰੀ ਕਰ ਰਹੇ ਹੋ, ਕਦੇ ਕਦੇ 22 ਕਰ ਰਹੇ ਹੋ, ਕਦੇ ਗਰਮੀ ਲੱਗ ਰਹੀ ਸਰਦੀ, AI ਗੋਇੰਗ ਟੂ ਰਿਪਲੇਸ, ਇੱਦਾਂ ਦੇ ਪ੍ਰੋਡਕਟ ਆ ਜਾਣੇ ਆ ਕਿ ਇਹ ਸਾਰੀਆਂ ਇਸ਼ੂਜ਼ ਖਤਮ ਹੋ ਗਏ। ਤੁਸੀਂ ਸੋਚਦੇ ਯਾਰ ਮੈਂ ਅੱਜ ਰਾਤੀ ਕੀ ਬਣਾਵਾਂ ਖਾਣੇ ਤੇ, ਇਹ ਮੈਂ ਬਚਪਨ ਤੋਂ ਦੇਖ ਰਿਹਾ ਸਾਡੇ ਘਰ ਵੀ, ਮੈਨੂੰ ਨੀ ਪਤਾ ਤੁਹਾਡੇ ਘਰ ਕੇ ਨਹੀਂ, ਬਚਪਨ ਦੇ ਵਿੱਚ ਹੀ ਉਹ ਸਾਰੇ ਲੰਚ ਵੀ ਕਰ ਰਹੇ, ਰਾਤ ਦੀ ਗੱਲ ਹੁੰਦੀ ਸੀ ਅੱਛੇ ਰਾਤੀ ਕੀ ਖਾਣਾ ਖਾਣਾ। ਖਾਣਾ ਕੀ ਖਾਣਾ ਹੈ ਐਡਾ ਵੱਡਾ ਟੋਪਿਕ ਹੈ ਇਨਸਾਨ ਦਾ, ਔਰ ਬੰਦੇ ਨੂੰ ਸਮਝ ਵੀ ਨਹੀਂ ਆਉਂਦਾ ਕੀ ਬਣਾਈਏ ਕੀ ਨਾ ਬਣਾਈਏ। ਐਮ ਆਪਣੀ ਬੇਸਿਕ ਜੀ ਐਗਜ਼ਾਮਪਲ ਦੇ ਰਹੇ, AI ਇਜ਼ ਗੋਇੰਗ ਟੂ ਸੋਲਵ ਇਟ, ਤੁਹਾਨੂੰ ਅੰਡਰਸਟੈਂਡ ਕਰਦੇ ਹੋਏ, ਕਿਉਂਕਿ ਜਦੋਂ ਇੱਕ ਬੰਦਾ ਦੂਸਰਾ ਕਹਿੰਦਾ ਚਲੋ ਐਹ ਬਣਾ ਲਓ, ਦੂਸਰਾ ਕਹਿੰਦਾ ਨਹੀਂ ਨਹੀਂ ਐ ਨਹੀਂ ਖਾਣਾ, ਫਿਰ ਟਾਈਮ ਵੇਸਟ, ਫਿਰ ਸੋਚੋ ਹੁਣ ਕੀ ਬਣਾਉਣਾ, ਕਿਉਂਕਿ AI ਵਿਲ ਅੰਡਰਸਟੈਂਡ ਯੂ ਬੈਟਰ ਦੈਨ ਯੋਰ ਸਪਾਊਸ, ਬੈਟਰ ਦੈਨ ਯੋਰ ਕਿਡਸ, ਬੈਟਰ ਦੈਨ ਯੋਰ ਪੇਰੈਂਟ, ਇਟ ਵਿਲ ਟੈਲ ਯੂ ਵਟ ਯੂ ਸ਼ੁਡ ਬੀ ਈਟਿੰਗ। ਜਦੋਂ ਉਹ ਰਿਸਪੌਂਸ ਹੈ ਤੁਸੀਂ ਕਹਿੰਦਾ ਯੈਸ ਦਿਸ ਇਜ਼ ਵਾਟ ਆਈ ਵਾਂਟ ਟੂ ਈਟ, ਐਸ ਸਿੰਪਲ ਐਸ ਦਿਸ, ਹੈਨਾ। ਤੁਹਾਡੇ ਜਿਹੜੇ ਘਰ ਅਪਲਾਈਸਿਸ ਹੈ ਚੱਲ ਰਿਹਾ, ਸਡਨਲੀ ਅੱਜ ਪਤਾ ਲੱਗਿਆ ਫ੍ਰਿਜ ਖਰਾਬ ਹੋ ਗਿਆ, ਤੁਸੀਂ ਜੋਬ ਤੇ ਜਾਣਾ ਸੀਗਾ, ਬਿਜ਼ਨਸ ਤੇ ਜਾਣਾ ਸੀਗਾ, ਉਹ ਪਤਾ ਲੱਗਿਆ ਫ੍ਰਿਜ ਖਰਾਬ ਹੋ ਗਿਆ, ਪ੍ਰੈਡਿਕਟਿਵ AI ਕੀ ਕਰੇਗੀ, ਇੱਕ ਮਹੀਨਾ ਪਹਿਲੇ ਦੱਸ ਦੇਗੀ ਕਿ ਮੇਨਟੇਨੈਂਸ ਕਰ ਲਓ, ਅਦਰਵਾਈਜ਼ ਵਿਦ ਇਨ ਅ ਮੰਥ ਦਿਸ ਇਜ਼ ਗੋਇੰਗ ਟੂ ਬ੍ਰੇਕ ਡਾਊਨ, ਦਿਸ ਪਰਟੀਕੁਲਰ ਪਾਰਟ ਇਜ਼ ਗੋਇੰਗ ਟੂ ਬ੍ਰੇਕ ਡਾਊਨ। ਇਹਨੂੰ ਕਹਿੰਦੇ ਪ੍ਰੈਡਿਕਟਿਵ ਜਿਹੜੀ ਹੈ AI, ਇਸ ਦਾ ਮਤਲਬ ਵਰਕ ਸਪੇਸ ਤੇ, ਹੁਣ ਮੇਰੇ ਹਰ ਆਫਿਸ ਦੇ ਬਾਹਰ ਫਰੰਟ ਡੈਸਕ ਤੇ ਕਿਸੇ ਨਾ ਕਿਸੇ ਦੀ ਜੋਬ ਹੈਗੀ ਹੈ, ਜਾਂ ਬੜੀ ਪ੍ਰੋਡਕਟਿਵ ਜੋਬ ਹੈ, ਆਈ ਡਾਊਟ ਇਟ ਕਿ ਫਰੰਟ ਜੋਬ ਦੀ ਹੈ, ਜੋਬ ਦੀ ਵੈਲਿਊ ਵੀ ਹੈਗੀ ਹੈ ਐਸ ਆਫ ਟੂਡੇ ਹੈਗੀ ਹੈ, ਲੇਕਿਨ ਡਾਊਨ ਦਾ ਰੋਡ ਡੂ ਵੀ ਨੀਡ ਵਨ ਪਰਸਨ ਫੁੱਲ ਟਾਈਮ ਟੂ ਬੀ ਸਿਟਿੰਗ ਐਟ ਦਾ ਰਿਸੈਪਸ਼ਨ ਤੇ ਫਰੰਟ ਡੈਸਕ ਤੇ ਕੋਈ ਨਾ ਕੋਈ ਬੈਠਾ ਰਹੇ, ਮੇ ਬੀ ਨਾਟ, ਕਿਉਂਕਿ AI ਵਿਲ ਰਿਪਲੇਸ ਦਾ ਜੋਬ। ਹੋਰ ਐਡਮਿਨਿਸਟ੍ਰੇਟਿਵ ਜੋਬਸ ਹੋ ਗਈਆਂ, ਤੁਹਾਡੀਆਂ ਸਕੈਜੂਲਿੰਗ ਦੀਆਂ ਹੋ ਗਈਆਂ, ਈਮੇਲ ਦੀ, ਜਿੰਨੇ ਵੀ ਲੋਕ ਐਡਮਿਨਿਸਟ੍ਰੇਟਿਵ ਦੇ ਵਿੱਚ ਵਰਕ ਕਰਿਆ, ਕਿਆ ਉਹਦੀ ਡਿਮਾਂਡ ਰਹੇਗੀ, ਆਈ ਡੋਂਟ ਨੋ, ਆਪਣੇ ਆਪ ਨੂੰ ਕੁਐਸਚਨ ਪੁੱਛਣਾ ਜ਼ਰੂਰੀ ਹੈ, ਡਿਪੈਂਡ ਕਰਦਾ ਕਿੰਨੀ ਫਾਸਟ। ਦੇਖੋ ਯੁਧਵੀਰ ਜੀ, ਇੱਕ ਹੋਰ ਨਿਊਜ਼ ਆਈ ਸੀਗੀ, ਸਟਾਰਗੇਟ ਦੀ ਨਿਊਜ਼ ਆਈ ਇੱਕ ਦੋ ਹਫ਼ਤੇ ਪਹਿਲੇ, ਦੋ ਤਿੰਨ ਦਿਨ ਪਹਿਲੇ, ਤੁਹਾਨੂੰ ਪਤਾ ਹੁੰਦਾ ਡੀਪ ਸੀਕ ਦੀ ਨਿਊਜ਼ ਆਈ, ਜਿੱਦਾਂ ਹੀ ਡੀਪ ਸੀਕ ਮੈਂ ਲੋਕਾਂ ਨੂੰ ਦੱਸ ਦਿੰਦਾ, ਚਾਈਨਾ ਚ ਇੱਕ ਮਾਡਲ ਡਿਵੈਲਪ ਕੀਤਾ ਉਹਨਾਂ ਨੇ, ਜਿੱਦਾਂ ChatGPT ਅਮੈਰੀਕਾ ਨੇ ਡਿਵੈਲਪ ਕੀਤਾ, ਇਹਨਾਂ ਨੇ ਮਿਲੀਅਨਸ, ਹੰਡਰਡ ਮਿਲੀਅਨਸ ਐਂਡ ਮਿਲੀਅਨਸ ਐਂਡ ਬਿਲੀਅਨਸ ਆਫ ਡਾਲਰ ਇਨਵੈਸਟ ਕਰਤੇ, ਗੋਇੰਗ ਫਾਰਵਰਡ ਕੰਪਨੀਆਂ ਟ੍ਰਿਲੀਅਨਸ ਜਾ ਰਹੀਆਂ, ਇਨਵੀਡੀਆ ਵਰਗੀ ਕੰਪਨੀਆਂ ਇੰਨੀਆਂ ਚਿਪਸ ਬਣਾ ਕੇ, ਉਧਰੋਂ ਨਿਊਜ਼ ਆਉਂਦੀ ਹੈ ਚਾਈਨਾ ਤੋਂ ਕਿ ਬਈ 5.6 ਮਿਲੀਅਨ ਚ ਅਸੀਂ ਸੇਮ ਮਾਡਲ ਕ੍ਰੀਏਟ ਕਰਤਾ 5.5 ਮਿਲੀਅਨ ਡਾਲਰ।
ਇੱਕ ਸੈਕਿੰਡ ਜੀ, ਮੈਂ ਤੁਹਾਨੂੰ ਗੱਲ ਜਾਣਾ, we have to interrupt the financial discussion because we have a very important person lined up with us. So haan ji main tuhanu gal jaan rakha, tusi line hold
ji,
at this point we like to welcome our former deputy prime minister and former minister of finance, she is the liberal party candidate for the leadership, a very warm welcome on Why Media. How are you?
I am very, very well, Yudhvir. It is great to be with you. And I also want to bring a very warm hello to you personally from my friend, and I know he's a friend of the show, our wonderful Justice Minister Arif Virani.
Oh, thank you so much. Yes, Minister Virani has been quite a few times on our show, on our studio, and at our event at Why Media Awards as well. Thank you so much. Yes, and he's a great cricketer as well, by the way. He plays very good cricket. Thank you so much.
Yes, well, you know what? He was at my house on Saturday, and my husband is English from England, so they had a long conversation about cricket. My son loves cricket, too, from his English dad.
Oh, wow. Thank you so much. And a birdie told us, since you're talking about your house, why don't we start from that? So, and we don't need to know the name. Someone from US, close to president, was also at your house in Toronto. And let's talk about the tariffs. So what do you see? You have very good experience. You've dealt with President Trump in the past. So where do you see this tariffs taking ahead?
Okay, well, thank you for the question. And I will tell you, since you started talking about my house, I am a mother, I'm a wife, I have three kids, and one of my theories of diplomacy and just generally hospitality, that if you invite someone to your house and you cook for them with your own hands, that is a very good way to build a relationship. And actually, at the end of the NAFTA negotiations, which were very difficult at times, you know, we were shouting at each other. Actually, more they were shouting at me, but there were some hard moments. at the end, I invited Ambassador Lighthizer and his number two guy to my house, and they came to Toronto, and I cooked them a standing rib roast with gravy and mashed potatoes, and it really cemented our relationship. So you're right, I did have earlier this month a very senior American businessman who is very close to President Trump. He came to supper. I was very busy, so my children did most of the cooking, but I made him roast chicken, and he gave me a lot of insight into where the president's thinking is.
Yeah, so that's my question. Where the president's thinking is, everyone wants to know, are we really looking at tariffs on 1st of February, if at all, what will happen with Canada, and also your experience, so how can we deal with this?
Okay, so I'm going to say three things. First of
Y Media Group proudly presents Radio Y. Tune in to Radio Y 24/7 on the Y Media app or call 647-910-5000 or visit southasiandaily.com. For any inquiries, contact Y Media at 416-475-5000.
How the president likes to operate, and he does it partly because he wants us to be off balance and scared, but also because what he wants to do is make all investors in the world scared about investing anywhere other than the United States. Obviously, that is not acceptable for us. So what do I think we need to do? I think the most important thing is for us as Canadians to take President Trump very, very seriously, but not to be afraid. We need to remind ourselves, Canada is great. We are an amazing country that has amazing people, that has amazing resources. We know how to manufacture things. We have a vibrant IT sector. We will get through this. We are a country that is strong and is going to get through it. So that's kind of the first message I would share with your viewers, because I think a lot of Canadians are anxious, and we need to get past that anxiety and have a plan and act on it. So what do I think our plan should be? I think we need to be united, we need to be strong, and we need to be smart. And I think if we do that, we absolutely are going to succeed. What does it mean to be strong? I think we need to recognize and remind the Americans that Canada actually has leverage. And we're the only country in the world that truly does have leverage, because actually the Americans sell us a lot of stuff. We are the largest export market for the United States, larger than China, Japan, the UK, and France combined. We all know Americans very well. And we know that in the United States, the customer is always right. So we're their customer, and we need to start reminding them, don't treat your customer badly.
Okay, and quickly, because we don't have much time, I quickly want to move on to the Liberal leadership race with all due respect to all other candidates, but I think the two possible front runners are definitely Mark Carney and yourself. Why do you think people should support you in your leadership campaign, and this automatically is a ticket for Prime Minister as well?
So thank you for starting by saying, recognizing there are other candidates in the race, and I want to do that too. This is an important moment for the Liberal Party and for Canada, and I think it's important to have a real race with a number of strong candidates advancing ideas, and I have really a lot of respect for everyone who has taken like the courageous step of running. I do, though, hope that Liberals will vote for me, and will vote for me to be the next leader of the Liberal Party and the next Prime Minister. And the central reason that people should vote for me is this is a critical moment in Canada. And your question, Yudhvir, reflects that. We know that President Trump, he's been very, very clear. He is focused on Canada. He is targeting us first, focused on Canada before being focused on any other country in the world, even before turning his attention to China, which was such a big part of the U.S. election campaign. So this is serious. And what Canada needs right now is someone who has a track record of being strong, of being smart, and of fighting for Canada. And that person is me. I did it in the first Trump administration. People saw it was hard. People saw we had some rough moments, but people also saw at the end of the day, we got to a good deal for Canada. And we did that because I wasn't afraid. I was proud to stand up for the best country in the world. And I was smart enough, working with our whole united, amazing country, to get a good deal for us. That's what Canada needs today, and that is what I will do for our great country.
There's also a question. Mark Carney is projecting himself as the outsider. There's always will be debate about the outsider and insider, but the main question remains, you were the finance minister, you were the deputy prime minister, you had all the powers. But now, have we made the lives of Canadians any better under your leadership as the deputy prime minister and the finance minister?
Thanks for the question. And I'm glad to hear you raising the insider-outsider question, because certainly I am running this campaign because there are a lot of things we need to change. First and foremost, we need to change how the Liberal Party operates. It's very top-down right now. And I have put forward some very concrete proposals to say we need to be a grassroots party. Most importantly, we need to be sure that the leader doesn't get to decide unilaterally whether she or he sticks around. We need to be sure that it is party members who make that decision. So I believe we need change, and I'm putting forward specific things to change. In terms of the economy, you know, and all Canadians do, we have been through a really, really tough time with COVID. And during that pandemic, we did have to invest a lot to support Canadian businesses and Canadian families. That was the right thing to do. But it has been hard for people getting through this. The light is now really visible at the end of the tunnel. We see that inflation is down. It's back in the target range. The Bank of Canada has lowered interest rates again. They're now at 3%. So we're getting through it. Having said that, the focus does need to change. The focus now needs to be jobs, 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 investment, investment, investment. How are Canadian families doing? And your first question was the central one there, you hear, which is our biggest economic challenge right now is dealing with the Americans and dealing with President Trump. And I have a plan, and I have a track record for delivering on that.
What is the reason that not many, as you mentioned, Minister Virani, Minister Ahmed Hussain, I've interviewed Minister Hussain also quite a few times, but there are many other cabinet ministers, including Minister Ruby Sotha was at our studios yesterday. So most of the ministers that I have interviewed, they're endorsing Mark Carney. You've been their colleague for quite some time now, and why wouldn't they endorse you?
Well, look, first of all, I'm very grateful to the wonderful colleagues who are, I wouldn't even describe it as endorsing, but who are working with me, because we're building a true team, a truly collaborative approach to this leadership. And I have some really strong, really smart colleagues who are building our platform and our plan together. Beyond that, if you're, look, I think it's pretty clear that the Ottawa establishment is not rallying around me. And that's okay. I think we need a true change, and a true change is what I'm calling for and what I represent. And I would also say, I think that this is a great opportunity for Canadians, for Liberals to make their choice. It shouldn't be a few elite people in Ottawa who choose who is our next prime minister and who is our next leader. It should be regular grassroots Canadians, regular grassroots Liberals, people who know what it is like to pay their bills at the end of the month. And that is who I am fighting for. That is whose support I want to win. And I really believe it's time for our party and our government to be led by, driven by, and listened to regular Canadians.
Yeah, my last question would be, covering politics and so many other things for the last 25 years, I've seen many very competent people join politics, and Liberal Party and Conservatives both have been fortunate. But now I see in the last few years there are many competent people who are leaving politics, and in the last couple of years as well. My question to you would be, without blurring the lines, I know you're quite competent enough, two things are certain. We spoke about certainty. We're going to choose our next Liberal leader and our Prime Minister, and we're also going to have the federal elections, depends in May, June, or in October for sure. We have a fixed date. So whatever would be the results, will you stick around? What is your plan for the coming years?
Whoever wins, I absolutely am going to run again for my seat. I am here to represent my constituents and to work for Canadians and to work for my colleagues in the Liberal Party. I first ran in 2013 when the Liberals were the third party in the House of Commons, when everyone thought that we were destined for oblivion. And I didn't do it because I expected to get a fancy job out of it. I was living in New York at the time. I quit my job. I took my three kids. I moved home to Canada for a chance to run in a nomination and then for a chance to run in a by-election. I did it because I believed in what we stand for. I believed in what the Liberal Party wanted to bring to Canada and Canadians. And I believed in Canada. And I continue to believe in those same things. And I'm absolutely committed. And I'll tell you one more thing, Yvir, which I think is important. I'm a member of Parliament today. I have a seat in the House of Commons today. That is really important because it means if I am chosen as leader and our next Prime Minister, my intention will be for us to continue in government, to continue through to the fall, to October. And I think that's really important because, you know, we heard from Howard Lutnick, who will be the Secretary of Commerce, that on April 1st, they intend to impose further tariffs, further measures against us. I don't think we want to be in the middle of an election campaign then. I think we want a strong, solid government led by an experienced, seasoned leader, an experienced person who knows how to negotiate with the Americans and get a good deal. And that person is me.
Yeah. You had, thank you so much for your time. Hopefully we'll invite you here at the Channel I Studios whenever you have time and talk in detail about so many other issues. But you almost had a dream run as a journalist, as an author, and of course, since 2013, I've been following, among others, your career in politics as well, which has been good. I wish you all the best, and hopefully we'll talk more when you're here. Anything else you want to say before I let you go, please?
No, I just want to say thank you very, very much for your time. And I look forward to talking to you again.
Take care. Take care. Bye for now. Hopefully we'll meet at the studio. Take care. Bye.
Okay, bye.
Thank you. ਅਸੀਂ ਗੱਲਬਾਤ ਕਰ ਰਹੇ ਸੀਗੇ ਕ੍ਰਿਸਟੀਆ ਫਲੈਂਡ ਜੀ ਦੇ ਨਾਲ, ਔਰ ਜਿਹੜੇ ਕਿ ਰਨ ਕਰ ਰਹੇ ਨੇ ਇਸ ਸਮੇਂ ਦੌੜ ਦੇ ਵਿੱਚ, ਦੋ ਹੀ ਮੇਨ ਕੰਟੈਂਡਰਸ ਨੇ। ਤੀਸਰਾ ਕ੍ਰਿਸਟੀਆ, ਐਕਚੁਅਲੀ ਕ੍ਰਿਸ਼ਨਾ ਗੋਲ ਦੀ ਵੀ ਅਸੀਂ ਗੱਲ ਕਰ ਸਕਦੇ ਹਾਂ ਕਿ ਉਹ ਵੀ ਇਸ ਵੇਲੇ ਕਾਫੀ ਇੰਪੋਰਟੈਂਟ ਨੇ। ਸੋ ਦੇ ਟੋਟਲ ਆਲ ਟੂਗੈਦਰ ਸਿਕਸ ਕੈਂਡੀਡੇਟਸ ਨਾਓ, ਦੇ ਵਰ ਸੈਵਨ ਅਰਲੀਅਰ। One of them, Chandra Arya, we all know he's not being allowed to run anymore by the Liberal Party. And after that, there are six candidates now, possibly two front runners, Mark Carney and Chrystia Freeland. And then we also have Karina Gold. She has some endorsements as well. But then, there are other three candidates as well. Any candidate who like to come on our show, they can certainly contact Y Media 416-475-5000, or they can send us an email, ymedia@southasiandaily.com, and we'll certainly provide you time at Y Media platforms. At this point, we'll take a very short break, and we'll carry on our discussion after this very short break.
Presents Radio Y. Tune in to Radio Y 24/7 on the Y Media app or call 647-910-5000 or visit southasiandaily.com. For any inquiries, contact Y Media at 416-475-5000.
The biggest South Asian media group.
Taler, Siradi, Sujwan, Ate Anthak, Ajehe Gunana, Lok Vakil, Brij Mohunda, Varnan Kardehan.
Criminal law, immigration cases, Ate car accidents, Lagia, serious Satali, and South Oda Niji Haka, Esakunguana Deo. Call your own lawyer, your only phone call away.
England to Bakalat Pass, Punjabiyan da Maan te Mashhoor Pind Rai Court di Shaan. Pichle 3 dahakiyan to Court Kachari de Manne Parmanne Tajarbekar te Tadhle Dar Vakil. Brij Mohan of Brij Mohan and Associates. Phone 416-994-8989. 416-994-8989. Vakil Brij Mohan.
2050 तक नमें कैंसर केसेस 77% तक बढ़ सकते ने इस करके द प्रिंसेस मार्गरेट कैंसर फाउंडेशन फिर तो अपना मिशन शुरू कर रही है कैंसर दी ट्रीटमेंट नु बेटर बनान ले ए मिशन नु असी कहंदे आ कैरी द फायर पर ये काम असी कल्ले नहीं कर सकते तुहाडी मदद दी जरूरत है टुगेदर लेट्स कैरी द फायर दुनिया ले जिथे कैंसर दा डर ना होवे ते हर पेशेंट ले उम्मीद भरया कल होवे डोनेट करो द प्रिंसेस मार्गरेट कैंसर फाउंडेशन नु एट carrythefire.ca
Justin Trudeau ne jis kaam di shuruaat kiti si Mark Carney vi ohi kaam nu continue karan de layi aage ne
study increase in the price of carbon
koi fark nahi penda oh ki kehnde ne
effectively a shadow carbon price or price of pollution
par tusi pay karde hi rehna
some form of
carbon tax Carney eh bilkul hi Justin warge ne
this message is from the Conservative Party of Canada
nikla o gaddi leke main nikla ओ गड्डी लेके और रास्ते पर
एक खास सनेहा ट्रक ओनर्स ऑपरेटर्स ते ड्राइवर वीरा ले न्यू ब्रांसविक ते नोवा स्कोशिया तो बाद हुन राइनो ट्रक ल्यूप सेंटर्स वाले वुडस्टॉक ओंटारियो विच भी आ गए ने तुसी गेड़ा कट के या गेड़ा लान जा रहे हो ते राह विचो 401 तो 236 दा एग्जिट लेके ड्राइव थ्रू ऑयल चेंज करा सकदे हो नो अपॉइंटमेंट्स रिक्वायर्ड फ्री शावर लो लाउंज विच बैठ करके फ्री कॉफी दा आनंद मानो नाले फ्री वाईफाई इस्तेमाल करो एनो कोलो रेंटल पार्किंग भी अवेलेबल है ए लुब्रिकेशन फिल्ट्रेशन डीजल रिपेयर प्रिवेंटिव मेंटेनेंस इंस्पेक्शन भी करदे ने टाइमिंग मंडे टू फ्राइडे सवेरे 8 बजे कोलो शामी 5 बजे तक राइनो ट्रक ल्यूब सेंटर 240 या फिर लॉगिन करो राइनो ट्रक ल्यूब सेंटर्स डॉट सी ए से
मेरा मिशन है यूएन के क्लाइमेट गोल्स को एडवांस करना
ग्लोबल लिंक्स क्रिएट करना
टेक्नोलॉजी नो ग्लोबल लैंग्वेज बनाना
एल्बोमा यूनिवर्सिटी स्पेशल मिशन हुन ब्रैम्पटन विच एल्बोमा यूनिवर्सिटी एक वेलकमिंग इंक्लूसिव सेफ ਤੇ ਰਿਸਪੈਕਟਫੁਲ ਲਰਨਿੰਗ ਕਮਿਊਨਿਟੀ ਬਣਾਉਣ ਦੀ ਕਮਿਟਮੈਂਟ ਹੈ ਇੱਕ ਇਹੋ ਜਿਹਾ ਇੰਸਟੀਟਿਊਸ਼ਨ ਜੋ ਸਟੂਡੈਂਟ ਸਟਾਫ ਤੇ ਵਿਜ਼ਿਟਰਸ ਨੂੰ ਦੁਨੀਆ ਦੇ ਹਰ ਹਿੱਸੇ ਤੋਂ ਸਿੱਖਣ ਦਾ ਮੌਕਾ ਦਿੰਦਾ ਹੈ ਇਹੀ ਹੈ ਜੋ ਐਲਗੋਮਾ ਯੂਨੀਵਰਸਿਟੀ ਨੂੰ ਸਪੈਸ਼ਲ ਬਣਾਉਂਦਾ ਹੈ ਤੁਹਾਡਾ ਸਪੈਸ਼ਲ ਮਿਸ਼ਨ ਕੀ ਹੈ ਇਹ ਜਾਣਨ ਲਈ ਅੱਜ ਹੀ ਵਿਜ਼ਿਟ ਕਰੋ elgomau.ca ਤੇ
ਸਾਡੇ ਕੋਲ ਯੋਜਨਾ ਹੈ ਜੋ ਕਿ ਓਨਟਾਰੀਓ ਨੂੰ ਜੋੜ ਰਹੀ ਹੈ ਰੋਜ਼ਾਨਾ ਆਵਾਜਾਈ ਨੂੰ ਘਟਾਉਣ ਲਈ ਨਵੀਆਂ ਸੜਕਾਂ ਤੇ ਹਾਈਵੇਜ਼ ਦਾ ਨਿਰਮਾਣ ਅਤੇ ਵੱਧ ਰਹੇ ਇਲਾਕਿਆਂ ਨੂੰ ਜੋੜਨ ਲਈ ਪਬਲਿਕ ਟ੍ਰਾਂਸਿਟ ਦਾ ਵਿਸਥਾਰ ਇਹ ਸਭ ਇਸ ਲਈ ਤਾਂ ਜੋ ਤੁਸੀਂ ਤੇਜ਼ੀ ਨਾਲ ਸੁਰੱਖਿਅਤ ਅਤੇ ਆਸਾਨੀ ਨਾਲ ਆਉਣ ਜਾਣ ਕਰ ਸਕੋ। ontario.ca/builds ਤੇ ਜਾ ਕੇ ਹੋਰ ਜਾਣੋ। ਇਸ ਦੀ ਅਦਾਇਗੀ ਓਨਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
ਸਕਾਰਬਰੋ ਦੇ ਵਿੱਚ ਸਾਡੀ ਅੱਖਾਂ ਦੇ ਪਿੱਛੇ ਇੱਕ ਅੱਗ ਹੈ,
ਸਾਡੇ ਢਿੱਡ ਵਿੱਚ ਇੱਕ ਜਨੂਨ ਹੈ,
ਇਹ ਸਾਡੇ ਗੁਆਂਢੀਆਂ ਦੇ ਦਿਲਾਂ ਵਿੱਚ ਹੈ,
ਸਾਡੀਆਂ ਨਰਸਾਂ ਦੀਆਂ ਅੱਖਾਂ ਵਿੱਚ
ਅਤੇ ਸਾਡੇ ਡਾਕਟਰਾਂ ਦੇ ਹੱਥਾਂ ਵਿੱਚ।
ਇਹ ਉਹ ਹੈ ਜੋ ਸਕਾਰਬਰੋ ਨੂੰ ਸਕਾਰਬਰੋ ਬਣਾਉਂਦਾ ਹੈ।
ਸਾਡੇ ਹਸਪਤਾਲਾਂ ਵਿੱਚ ਅਸੀਂ ਉਸ ਤੋਂ ਵੱਧ ਕਰਦੇ ਹਾਂ ਜਿੰਨਾ ਕਿਸੇ ਨੇ ਸੋਚਿਆ ਸੀ, ਜਿਸ ਦੀ ਕੋਈ ਕਲਪਨਾ ਵੀ ਨਹੀਂ ਕਰ ਸਕਦਾ।
ਪਰ ਇਹ ਕਲਪਨਾ ਕਰਨ ਦਾ ਸਮਾਂ ਹੈ ਕਿ ਅਸੀਂ ਹੋਰ ਕੀ ਕਰ ਸਕਦੇ ਹਾਂ।
ਸਕਾਰਬਰੋ ਹੈਲਥ ਨੈਟਵਰਕ ਵਿੱਚ ਸ਼ਾਮਿਲ ਹੋਵੋ ਅਤੇ ਇਕੱਠੇ
ਅਸੀਂ ਦਾਇਰੇ ਨੂੰ ਮਹਾਨਤਾ ਵਿੱਚ ਬਦਲ ਸਕਦੇ ਹਾਂ।
lovescarborough.ca ਤੇ ਹੋਰ ਜਾਣੋ, lovescarborough.ca ਤੇ ਦਾਨ ਕਰੋ।
बैडमिंटन खेलने का हो मन तो आई बैटल डोर के संग, प्रोफेशनल हो या रिक्रिएशनल, बैटल डोर करे सबको दंग। क्या आपको बैडमिंटन ट्रेनिंग चाहिए या सिर्फ फन के लिए खेलना चाहते हैं? कम टू बैटल डोर, स्पेशल ऑफर सिर्फ आपके लिए। बिफोर 6 PM एंजॉय कीजिए सिर्फ $25 पे, वीकेंड्स पर भी सिर्फ $25। 2 घंटे खेलने के बाद तीसरा घंटा सिर्फ $10 पर आर के रेट पर। रात के 10 बजे के बाद सिर्फ $20 पर आवर। बिगिनर लेसन्स अवेलेबल एट जस्ट $100 पर मंथ। हमारी प्रो शॉप में आपको जेन्युइन बैडमिंटन रैकेट, शटल, शूज और स्ट्रिंगिंग सर्विसेज मिलेंगी। हम सुबह के 6 बजे से रात के 12 बजे तक खुले हैं। बुकिंग के लिए विजिट करें battledoorbadminton.com, एड्रेस 141 ट्रेड वैली ड्राइव, वॉन, हाईवे 50 पर। कॉल करें 647-428-4039, that is 647-428-4039. We love badminton and so will you. Come and play at Battle Door.
GTA de home buyers te sellers, tusi ghar khareedna chahunde ho ya fir apna purana ghar bechna? Remax Excellence de Navdeep Vagga tuhade layi ready ne. Navdeep di expertise hai in pre-construction, resale and residential properties. ਇਹ ਕਈ ਸਾਲਾਂ ਤੋਂ GTA ਕਮਿਊਨਿਟੀ ਨੂੰ ਸਰਵ ਕਰ ਰਹੇ ਨੇ। ਤੁਹਾਨੂੰ ਹਰ ਸਟੈਪ ਤੇ ਗਾਈਡੈਂਸ ਮਿਲੇਗੀ, ਜਿਵੇਂ ਲਿਸਟਿੰਗ, ਸਟੇਜਿੰਗ ਤੇ ਘਰ ਦੀ ਚਾਬੀ ਤੱਕ। ਨਵਦੀਪ ਤੁਹਾਡੇ ਨਾਲ ਹਨ ਹਰ ਕਦਮ ਤੇ। ਕਾਲ ਕਰੋ Remax Excellence ਦੇ ਨਵਦੀਪ ਵੱਗਾ ਨੂੰ ਐਟ 647-703-4958,
647-703-4958, 647-703-4958. ਵੈਲਕਮ ਬੈਕ ਜੀ। ਥੈਂਕ ਯੂ, ਥੈਂਕ ਯੂ ਬਹੁਤ ਬਹੁਤ ਸ਼ੁਕਰੀਆ। ਹਾਂਜੀ, ਤੇ ਮੇਨ ਸਪਾਂਸਰ ਸੌਰਵ ਚੱਟਰਾ ਜੀ ਜੁੜੇ ਹੋਏ ਨੇ, ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ। ਚੱਟਾ ਸਾਹਿਬ ਸੌਰੀ ਜੀ, ਤੁਹਾਨੂੰ ਵਿੱਚ ਇੰਟਰਪਟ ਕਰ
ਇੰਪੋਰਟੈਂਟ ਐਂਡ ਯੂ ਨੋ ਮੇ ਬੀ ਅਗਰ 2-3 ਮਿੰਟ ਹੈਗੇ ਤੇ ਆਪਾਂ ਕੈਨੇਡਾ ਦੇ ਟੈਰਿਫ ਦੇ ਉੱਪਰ ਵੀ 1-2 ਮਿੰਟ ਗੱਲ ਕਰ ਸਕਦੇ ਹਾਂ, ਜਸਟ ਸੋ ਦੈਟ ਪੀਪਲ ਨੋ ਕਿ ਕਿਆ ਉਹਦਾ ਇਫੈਕਟ ਆ ਸਕਦਾ। ਕਿਆ ਆਪਣੇ ਕੋਲ ਹੈਗਾ ਟਾਈਮ 2-3 ਮਿੰਟ ਉਹਦੇ ਟੋਪਿਕ ਤੇ ਵੀ ਗੱਲ ਕਰਨ ਲਈ?
ਬਿਲਕੁਲ ਬਿਲਕੁਲ ਸਰ, ਆਪਣੇ ਕੋਲ ਪੂਰਾ ਟਾਈਮ ਹੈ। ਆਪਣਾ ਅਗਲਾ ਇੰਟਰਵਿਊ ਹਜੇ ਆਰਾਮ ਦੇ ਨਾਲ ਅੱਧਾ ਪੌਣਾ ਘੰਟੇ ਬਾਅਦ ਹੈ, ਔਰ ਅਸੀਂ 1 ਸੈਕਿੰਡ ਬਸ ਮੈਂ ਲਵਾਂਗਾ ਦਰਸ਼ਕਾਂ ਦੀ ਜਾਣਕਾਰੀ ਔਰ ਆਡੀਅੰਸ ਦੀ ਜਾਣਕਾਰੀ ਜ਼ਰੂਰ ਦੱਸ ਦਈਏ। ਜਿਸ ਤਰ੍ਹਾਂ ਮੈਂ ਦੱਸਿਆ ਜੀ ਕਿ ਅਗਲੇ ਕੁਝ ਦਿਨਾਂ ਚ, ਵੈਸੇ ਵੀ ਮੈਂ ਬਹੁਤ ਸਾਰੇ ਇੰਟਰਵਿਊ ਕਰਦਾ ਹੀ ਰਹਿੰਦਾ, ਬਟ ਅਗਲੇ ਕੁਝ ਦਿਨਾਂ ਚ ਕਾਫੀ ਇੰਟਰਵਿਊ ਹੋਣਗੇ। ਕ੍ਰਿਸਟੀਆ ਫ੍ਰੀਲੈਂਡ ਜੀ ਦਾ ਤੁਸੀਂ ਇੰਟਰਵਿਊ ਹੋਣੇ ਸੁਣਿਆ, ਮਾਰਕ ਕਾਰਨੀ ਹੋਣਾ ਦਾ, ਕ੍ਰਿਨਾ ਗੋਲਡ ਹੋਣਾ ਦੇ ਇੰਟਰਵਿਊਜ਼ ਹੋਣਗੇ। ਇਸ ਤੋਂ ਇਲਾਵਾ ਰੂਬੀ ਸੋਤਾ ਜੀ ਦਾ ਜਿਹੜਾ ਇੰਟਰਵਿਊ ਹੈ ਕੈਬਨਿਟ ਮਿਨਿਸਟਰ ਦਾ, ਉਹ ਜ਼ਰੂਰ ਤੁਸੀਂ ਦੇਖਣਾ, ਕਿਉਂਕਿ ਉਹ ਸਾਰਾ ਫੋਰਨ ਇੰਟਰਫੇਰੈਂਸ ਤੇ ਹੈ ਔਰ ਅੰਗਰੇਜ਼ੀ ਚ ਹੈ, ਵਾਇਸ ਪਲੱਸ ਤੇ ਆਏਗਾ। ਸੋ ਅੱਜ ਜਾ ਕੇ ਆਪਣੇ ਤੁਸੀਂ ਹਰ ਬਾਕਸ ਦੇ ਉੱਤੇ ਵਾਈ ਪਲੱਸ ਅਵੇਲੇਬਲ ਹੈ, ਤੁਸੀਂ ਜਾ ਕੇ ਉੱਥੇ ਇਹਨੂੰ ਜ਼ਰੂਰ ਮਾਰਕ ਕਰ ਲਓ। ਚੱਡਾ ਸਾਹਿਬ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ। ਚੱਡਾ ਸਾਹਿਬ, ਗੈਸ ਟੈਰਿਫ ਤੇ ਗੱਲ ਕਰ ਸਕਦੇ ਹੋ, ਤੁਸੀਂ ਪਹਿਲਾਂ ਬੜੀ ਵਧੀਆ ਜਾਣਕਾਰੀ ਸਾਰੀ ਦੇ ਰਹੇ ਸੀ, ਉਹ ਸੈਮ ਐਲਪਿਨ ਦੀ ਸਾਰੀ ਜਿਹੜੀ ਹਾਂਜੀ, 416-350-55, ਚੱਡਾ ਸਾਹਿਬ ਦਾ ਨੰਬਰ ਨੋਟ ਕਰੋ, 416-350-55 ਜੀ ਚੱਡਾ ਸਾਹਿਬ ਪਲੀਜ਼
ਜੀ ਜੀ। ਔਰ ਦੂਸਰਾ ਫੈਂਥਨੋਲ ਜਿਹੜੀ ਹੈ, ਫੈਂਥਨੋਲ ਜਿਹੜੀ ਹੈਗੀ ਹੈ ਉਹ ਕੰਟਰੀ ਚ ਕਾਫੀ ਐਂਟਰ ਕਰ ਰਹੀ ਹੈ, ਰਾਈਟ? ਇਹ ਦੋ ਚੀਜ਼ਾਂ ਨੂੰ ਟੇਕ ਕੇਅਰ ਨਹੀਂ ਕਰ ਰਹੀਆਂ ਕੋਈ ਵੀ ਕੰਟਰੀਆਂ, ਨਾ ਮੈਕਸੀਕੋ ਨਾ ਕੈਨੇਡਾ। ਉਹਦੇ ਰਿਐਕਸ਼ਨ ਦੇ ਵਿੱਚ ਉਹਨਾਂ ਨੇ ਕਿਹਾ ਜੇ ਤੁਸੀਂ ਨਹੀਂ ਕਰਨਾ ਤਾਂ ਆਪਾਂ ਜਿਹੜਾ ਟੈਰਿਫ ਲਗਾ ਦੇਣਾ। ਟੈਰਿਫ ਦੀ ਜਦੋਂ ਗੱਲ ਆ ਜਾਂਦੀ ਹੈ, ਕੈਨੇਡਾ ਵੀ ਕਸਟਮਰ ਔਰ US ਵੀ ਕਸਟਮਰ ਹੈਗਾ। ਕੈਨੇਡਾ ਜਿਹੜਾ ਹੈਗਾ $372 billion ਦਾ ਜਿਹੜਾ ਹੈਗਾ ਬਾਏ ਕਰਦਾ US ਤੋਂ, ਔਰ US ਕਰਦਾ $436 billion ਤੇ $70-80 billion ਦਾ ਜਿਹੜਾ ਡੈਫਿਸਿਟ ਆ ਜਾਂਦਾ। ਕੈਨੇਡਾ ਦੀ ਇਕੋਨਮੀ 25% ਜਿਹੜੀ GDP ਹੈਗੀ ਆ ਉਹ ਡਿਪੈਂਡ ਕਰਦੀ ਆ ਇਸ ਪਰਚੇਜ਼ ਦੇ ਉੱਤੇ। ਹੁਣ ਸੈਟਰਡੇ ਨੂੰ ਕੈਨੇਡਾ ਨੇ ਕੀ ਕੀਤਾ ਆਲਰੇਡੀ $1.3 billion ਕਿਉਂਕਿ ਪਤਾ ਸੈਟਰਡੇ ਨੂੰ ਟੈਰਿਫ ਦਾ ਟਾਈਮ ਆ ਜਾਣਾ ਤੇ ਇਹਨਾਂ ਨੇ $1.3 billion ਆਲਰੇਡੀ ਕਮਿਟ ਕਰਤਾ ਹੈ ਡਰੋਨ ਆਲਰੇਡੀ ਉੱਥੇ ਬਾਰਡਰ ਤੇ ਡਰੋਨ ਸਰਵਿਸਿਜ਼ ਆਪਣੀ ਸਿਕਿਉਰਿਟੀ ਹਾਈ ਕਰਨੀਆਂ ਸ਼ੁਰੂ ਕਰਤੀ ਹੈ ਫੈਂਥਨੋਲ ਟ੍ਰਾਂਸਫਰ ਨਾ ਹੋਏ ਉਹ ਸਾਰਾ ਕੈਮੀਕਲ ਕਿੱਦਾਂ ਜਾ ਰਿਹਾ ਤੁਹਾਡੇ ਏਅਰਪੋਰਟ ਤੇ ਸਿਕਿਉਰਿਟੀ ਹਾਈ ਕਰਨੀ ਸ਼ੁਰੂ ਕਰਤੀ ਹੈ ਤਾਂ ਕਿ ਸੈਟਰਡੇ ਨੂੰ ਪ੍ਰੈਜੈਂਟ ਕਰ ਸਕਣ ਕਿ ਅਸੀਂ ਆਲਰੇਡੀ ਜਿਹੜੇ ਤੁਹਾਡੇ ਮੇਜਰ ਕੰਸਰਨ ਸੀਗੇ ਉਹਨਾਂ ਤੇ ਕਰਤਾ ਔਰ ਅਗਲੇ ਤਿੰਨ ਚਾਰ ਸਾਲਾਂ ਚ $1.3 billion ਇੱਥੇ ਇਨਵੈਸਟ ਕਰਨ ਜਾ ਰਹੇ ਜਿੱਥੇ ਡੈਫਿਸਿਟ ਦੀ ਗੱਲ ਆਈ ਤੇ ਕੈਨੇਡਾ ਨੇ ਆਲਰੇਡੀ ਕਮਿਟ ਪ੍ਰਪੋਜ਼ਲ ਕਰਤਾ ਕਿ ਵੀ ਵਿਲ ਬਾਏ ਫਰੋਮ ਯੂ ਐਸ ਐਸ ਵੈਲ ਜਿਹਦੇ ਵਿੱਚ ਕੁਛ ਮਿਲਟਰੀ ਰਿਲੇਟਿਡ ਚੀਜ਼ਾਂ ਸੀਗੀਆਂ ਕੁਝ F-31 ਆਈ ਥਿੰਕ ਫਾਈਟਰ ਜੈਟਸ ਵਟ ਨਾਟ ਐਨੀਵੇਜ਼ ਹੁਣ ਜੇ ਇਹ ਟੈਰਿਫ ਲੱਗ ਵੀ ਜਾਂਦਾ ਤੇ ਦੇਰ ਇਜ ਨਥਿੰਗ ਆਈ ਨੋ ਇਟਸ ਵੈਰੀ ਕੰਸਰਨਿੰਗ ਫੋਰ ਐਵਰੇਜ ਪਰਸਨ ਲੇਕਿਨ ਹੇਅਰ ਇਜ਼ ਅ ਥਿੰਗ ਕੈਨੇਡਾ ਜਿਹੜਾ ਹੈਗਾ ਹੈ ਕੈਨੇਡਾ ਚ ਪਹਿਲੀ ਗੱਲ ਜੇ ਆ ਜਾਈਏ ਨਾ ਕਰੂਡ ਆਇਲ ਦੀ ਥਰਡ ਲਾਰਜੈਸਟ ਹੈ ਵਰਲਡ ਦੇ ਵਿੱਚ ਦੁਨੀਆ ਦੇ ਵਿੱਚ ਔਰ ਅਮਰੀਕਾ ਚ ਜਿੰਨਾ ਵੀ ਇੰਪੋਰਟ ਹੁੰਦਾ ਨਾ ਉਹਦਾ 60% ਜਿਹੜਾ ਹੈਗਾ ਉਹ ਕੈਨੇਡਾ ਤੋਂ ਜਾਂਦਾ ਡੇਲੀ ਦਾ 4.4 million ਬੈਰਲ ਜਿਹੜਾ ਉਹ ਕੈਨੇਡਾ ਤੋਂ ਜਾਂਦਾ ਲੇਕਿਨ ਉਹ ਕਹਿੰਦੇ ਕੋਈ ਨੀ ਸਾਨੂੰ ਫਰਕ ਨਹੀਂ ਪੈਂਦਾ ਅਸੀਂ ਆਪਣਾ ਡਰਿਲ ਕਰ ਲਾਂਗੇ ਟਰੰਪ ਸਾਹਿਬ ਨੇ ਕਿਹਾ ਹਾਂ ਡਰਿਲਿੰਗ ਕਰਨਗੇ ਲੇਕਿਨ ਕੋਸਟ ਬੜੀ ਹਾਈ ਜਾਏਗੀ ਉੱਥੇ ਆਫਕੋਰਸ ਔਰ ਟਾਈਮ ਵੀ ਲੱਗੇਗਾ ਜਿਹੜੀ ਨੈਚੁਰਲ ਗੈਸ ਹੈਗੀ ਹੈ ਨਿਊਯਾਰਕ ਦੇ ਵਿੱਚ ਐਜ ਆਫ ਟੂਡੇ 7 to 8% ਇਲੈਕਟ੍ਰੀਸਿਟੀ ਕੁਇਬੇਕ ਤੋਂ ਜਾਂਦੀ ਹੈ ਨਿਊਯਾਰਕ ਸਟੇਟ ਦੀ ਔਰ ਇੱਕ ਪ੍ਰੋਜੈਕਟ ਹੈ ਮੈਨੂੰ ਨਾਮ ਨਹੀਂ ਪਤਾ 2026 ਚ ਓਪਰੇਸ਼ਨਲ ਹੋਣਾ 2026 ਤੋਂ 20% ਨਿਊਯਾਰਕ ਦੀ ਜਿਹੜੀ ਪਾਵਰ ਹੈ ਉਹ ਕੈਨੇਡਾ ਤੋਂ ਜਾਣ ਲਈ ਆਲਰੇਡੀ ਪਲਾਨ ਹੈਗੀ ਹੈ ਹਨਾ ਉਹ ਪ੍ਰੋਜੈਕਟ ਆਲਰੇਡੀ ਇਨ ਦਾ ਪ੍ਰੋਸੈਸ ਹੈਗੇ ਜਦੋਂ ਮਿਨਰਲਸ ਦੀ ਗੱਲ ਆ ਜਾਂਦੀ ਯੂਰੇਨੀਅਮ ਚ ਕੈਨੇਡਾ ਲਾਰਜੈਸਟ ਹੈ ਸੈਕਿੰਡ ਅਮਰੀਕਾ ਦਾ 27% ਇੰਪੋਰਟ ਯੂਰੇਨੀਅਮ ਜਿਹੜਾ ਉਹ ਕੈਨੇਡਾ ਤੋਂ ਹੁੰਦਾ ਅਲਮੀਨੀਅਮ ਦੀ ਗੱਲ ਕਰ ਲਈਏ 50% US ਜਿੰਨਾ ਵੀ ਇੰਪੋਰਟ ਕਰਦਾ ਅਲਮੀਨੀਅਮ ਉਹ ਕੈਨੇਡਾ ਤੋਂ ਜਾਂਦਾ ਪੋਟਾਸ ਜਿੰਨਾ ਵੀ ਪੋਟਾਸ ਜਿਹੜਾ ਹੈਗਾ ਅਮਰੀਕਾ ਇੰਪੋਰਟ ਕਰਦਾ 80% ਕੈਨੇਡਾ ਤੋਂ ਜਾਂਦਾ ਨਿਕਲ ਜਿਹੜਾ ਹੈਗਾ ਉਹ 5th ਲਾਰਜੈਸਟ ਹੈ ਦੁਨੀਆ ਦੇ ਵਿੱਚ ਕੈਨੇਡਾ ਜਿੰਨਾ ਵੀ ਸਟੇਨਲੈਸ ਸਟੀਲ ਬਣਦਾ ਤੁਸੀਂ ਜਦੋਂ ਕੋਕ ਪੀਂਦੇ ਹੋ ਜਿਹੜੇ ਕੈਨ ਬਣਦੇ ਹੈ ਬੜੀਆਂ ਸਾਰੀਆਂ ਚੀਜ਼ਾਂ ਯੂਜ਼ ਹੁੰਦਾ ਈਵੀ ਬੈਟਰੀਜ਼ ਚ ਯੂਜ਼ ਹੁੰਦਾ ਇੰਡਸਟਰੀਅਲ ਚ ਯੂਜ਼ ਹੁੰਦਾ ਗੋਲਡ ਜਿਹੜਾ ਦੁਨੀਆ ਚ ਕੈਨੇਡਾ 5th ਲਾਰਜੈਸਟ ਹੈਗਾ ਜਿੰਨਾ ਜੁਲਰੀ ਬਣਦੀ ਹੈ ਇਲੈਕਟ੍ਰੋਨਿਕਸ ਬਣਦਾ ਹੋਰ ਬੜੀਆਂ ਇਨਵੈਸਟਮੈਂਟਸ ਹੁੰਦੀਆਂ ਕਾਪਰ ਦੇ ਵਿੱਚ ਕੈਨੇਡਾ ਨੰਬਰ 10th ਹੈ ਗਲੋਬਲੀ ਜ਼ਿੰਕ ਦੇ ਵਿੱਚ 8th ਹੈ ਗਲੋਬਲੀ ਕੋਪਰ ਦੇ ਨਾਲ ਚਾਹੀਦੀ ਹੁੰਦੀ ਵਾਇਰਿੰਗ ਵਾਸਤੇ ਪਲੰਬਿੰਗ ਵਾਸਤੇ ਇਲੈਕਟ੍ਰੀਕਲ ਇਕੁਇਪਮੈਂਟ ਵਾਸਤੇ ਚਾਹੀਦੀ ਹੁੰਦੀ ਜ਼ਿੰਕ ਚਾਹੀਦਾ ਸਾਨੂੰ ਅਮਰੀਕਾ ਨੂੰ ਬੈਟਰੀਆਂ ਵਾਸਤੇ ਪਲੈਟੀਨਮ ਵਰਲਡ ਚ 4th ਨੰਬਰ ਤੇ ਹੈਗਾ ਕੈਨੇਡਾ ਫੋਰੈਸਟਰੀ ਐਂਡ ਲੰਬਰ ਕੈਨੇਡਾ ਚ ਜਿੰਨੀ ਵੀ ਸੋਫਟਵੁੱਡ ਲੰਬਰ ਇੰਪੋਰਟ ਹੁੰਦੀ ਹੈ 80% ਕੈਨੇਡਾ ਤੋਂ ਜਾਂਦੀ ਹੈ ਜੇ ਉੱਤੇ ਟੈਰਿਫ ਲੱਗ ਜਾਂਦਾ ਹੈ ਤੇ ਅਮਰੀਕਾ ਨੇ 1.5 million ਘਰ ਹਰ ਸਾਲ ਬਣਾਉਣੇ ਹੀ ਹੈ ਮਿਨੀਮਮ ਰਿਕੁਆਇਰਮੈਂਟ ਹੈ 1.5 ਬਣਾਉਣੇ ਜੇ ਟੈਰਿਫ ਲੱਗਦਾ ਹੈ ਉਹਨਾਂ ਦੀ ਕੰਸਟਰਕਸ਼ਨ ਕਾਸਟ 10 to 20% ਉੱਪਰ ਚੱਲ ਜਾਂਦੀ ਹੈ ਵਿਚ ਮੀਨਸ ਰੀਅਲ ਸਟੇਟ ਵਿਲ ਗੈਟ ਹਿਟ ਬਿਗ ਇੱਦਾਂ ਦੀਆਂ ਹੋਰ ਬੜੇ ਸਾਰੀ ਚੀਜ਼ਾਂ ਹੈਗੀਆਂ ਜਿਹਦੇ ਤੇ ਕੈਨੇਡਾ ਦੀ ਵੀ ਡਿਪੈਂਡੈਂਸੀ ਹੈਗੀ ਆਮ ਸ਼ੋਰ ਮਿਸਟਰ ਟਰੰਪ ਹੈਵ ਲੁਕਡ ਇਨ ਟੂ ਟੈਰਿਫ ਦਾ ਪਤਾ ਨਹੀਂ ਵਿਦਾਊਟ ਲੁਕਿੰਗ ਟੂ ਆਲ ਦਾ ਫੈਕਟਸ ਜਾਂ ਉਹਨਾਂ ਦੀ ਐਡਵਾਈਜ਼ਰੀ ਨੂੰ ਤਾਂ ਡੈਫੀਨੇਟਲੀ ਪਤਾ ਹੀ ਹੋਏਗਾ ਲੇਕਿਨ ਇਕਨੋਮਿਕਲੀ ਜਿਹੜਾ ਹੈ ਇਫੈਕਟ ਪਏਗਾ ਪਹਿਲੇ ਆਮ ਬੰਦੇ ਨੂੰ ਕਿੱਦਾਂ ਇਫੈਕਟ ਪਏਗਾ ਇੱਕ ਸਿੰਪਲ ਐਗਜ਼ਾਮਪਲ ਦੇ ਦੇਣਾ ਬ੍ਰੈਡ ਪੇਸਟਰੀ ਦੀ ਇੰਡਸਟਰੀ ਹੈ ਕੈਨੇਡਾ ਦੀ $9 billion ਦੀ ਉਹਦੇ ਚ 5.6 billion ਜਾਂਦਾ ਅਮਰੀਕਾ ਦੇ ਵਿੱਚ ਲੈਸ ਉੱਤੇ 25% ਟੈਰਿਫ ਲੱਗ ਜਾਂਦਾ ਹੁਣ ਜਿਹੜੇ ਅਮਰੀਕਾ ਦੇ ਬਿਜ਼ਨਸਮੈਨ ਹੈ ਜਦੋਂ ਇੰਪੋਰਟ ਕਰਨਗੇ ਟੈਰਿਫ ਉਹਨਾਂ ਨੇ ਪੇ ਕਰਨਾ ਕੈਨੇਡਾ ਨੇ ਨੀ ਪੇ ਕਰਨਾ ਟੈਰਿਫ ਅਮਰੀਕਾ ਦਾ ਬਿਜ਼ਨਸਮੈਨ ਪੇ ਕਰੇਗਾ ਉਹਨੂੰ ਬ੍ਰੈਡ ਆਉਂਦੀ ਸੀ $2 ਦੀ ਉਹ 25% ਦਾ ਜੋ ਕਾਸਟ ਵੱਧ ਗਈ ਉਹਨੂੰ ਉਹਦੀ ਮਾਰਕੀਟ ਚ ਉਹਨੂੰ ਵੇਚਣਾ ਮੁਸ਼ਕਿਲ ਹੋ ਜਾਣਾ ਉਹਦੀ ਪ੍ਰੋਫਿਟੇਬਿਲਿਟੀ ਖਤਮ ਹੋ ਜਾਏਗੀ ਉਹ ਬਿਜ਼ਨਸਮੈਨ ਕੀ ਕਰੇਗਾ ਉਹ ਕਹੇਗਾ ਯਾਰ ਮੈਂ ਇੱਥੇ ਲੋਕਲ ਡੋਮੈਸਟਿਕ ਬੰਦਾ ਜਿਹੜਾ ਲੱਭ ਲੈਣਾ ਕੈਨੇਡਾ ਤੋਂ ਮੈਂ ਇੰਪੋਰਟ ਨਹੀਂ ਕਰਦਾ ਸ਼ਾਰਟ ਟਰਮ ਚ ਤਾਂ ਮੈਨੂੰ ਕਰਨੀ ਪਏਗੀ ਕਿਉਂਕਿ ਸਪਲਾਈ ਡਿਮਾਂਡ ਹੈ ਅਗਲੇ 1.5 ਸਾਲ ਚ ਮੈਂ ਇੱਥੇ ਫਿਗਰ ਆਊਟ ਕਰ ਲੂੰਗਾ ਹੋਏਗਾ ਕਿ ਅਗਲੇ ਸ਼ਾਰਟ ਟਰਮ ਚ ਅਮਰੀਕਾ ਚ ਬ੍ਰੈਡ ਦੀ ਕਾਸਟ ਮਹਿੰਗੀ ਹੋ ਜਾਏਗੀ ਕਿਉਂਕਿ ਟੈਰਿਫ ਲੱਗ ਗਿਆ ਉਸੇ ਟਾਈਮ ਸਪਲਾਈ ਥੋੜਾ ਬੰਦ ਹੋਣੀ ਹੈ ਟੈਰਿਫ ਲੱਗ ਗਿਆ ਉਹਨੂੰ ਪੇ ਕਰਨਾ ਪਏਗਾ ਕਿਉਂਕਿ ਕਸਟਮਰ ਤਾਂ ਹੋਲਡ ਕਰਕੇ ਰੱਖਣੇ ਕਿ ਨਹੀਂ ਰੱਖਣੇ ਹੁਣ $5.6 billion ਦੀ ਬ੍ਰੈਡ ਜਦੋਂ ਇੱਧਰ ਕੈਨੇਡਾ ਚ ਕੀ ਹੋਏਗਾ ਬ੍ਰੈਡ ਦੀ ਕਾਸਟ ਲੋ ਹੋ ਜਾਏਗੀ ਲੋਕ ਉਲਟਾ ਖੁਸ਼ ਹੋਣਗੇ ਜਦੋਂ ਅਸੀਂ ਇਕਨੋਮੀ ਨੂੰ ਜੇ ਜ਼ਿਆਦਾ ਨਾ ਸਮਝੇ ਬੰਦਾ ਕਹੇਗਾ ਯਾਰ ਜਦੋਂ ਦੇ ਟੈਰਿਫ ਲੱਗੇ ਚੀਜ਼ਾਂ ਬੜੀਆਂ ਸਸਤੀਆਂ ਹੋ ਗਈਆਂ ਸਸਤੀਆਂ ਇਸ ਲਈ ਹੋ ਗਈਆਂ ਕਿਉਂਕਿ ਡਿਮਾਂਡ ਨਹੀਂ ਰਹੀ ਡਿਮਾਂਡ ਘੱਟ ਔਰ ਸਪਲਾਈ ਵੱਧ ਗਈ ਕੈਨੇਡਾ ਦੇ ਵਿੱਚ ਇਵੈਂਚੁਅਲੀ ਕੀ ਹੋਏਗਾ ਜਿਹੜਾ ਇੱਥੇ ਦਾ ਪ੍ਰੋਜੈਕਟ ਹੋਏਗਾ ਜਾਂ ਜਿਹੜੀਆਂ ਫੈਕਟਰੀਆਂ ਹੋਣਗੀਆਂ ਮੈਨੂਫੈਕਚਰਿੰਗ ਹੋਣਗੀਆਂ ਉਹ ਸ਼ਟ ਡਾਊਨ ਕਰਨਾ ਸ਼ੁਰੂ ਕਰਨਗੇ ਔਰ ਲੌਂਗ ਟਰਮ ਦੇ ਵਿੱਚ 1-1.5 ਸਾਲ ਦੇ ਬਾਅਦ ਚੋਂ ਅਨਇੰਪਲੋਇਮੈਂਟ ਹੋਏਗੀ ਮੈਸ ਉਹਦਾ ਡਰ ਹੈ ਗਵਰਨਮੈਂਟ ਨੂੰ ਇੱਥੇ ਕਿ ਯਾਰ ਅਨਇੰਪਲੋਇਮੈਂਟ ਨਾ ਹੋਏ ਕਿਉਂਕਿ 5 ਲੱਖ ਲੋਕ ਇੰਪਲੋਇਡ ਆ ਆਟੋ ਇੰਡਸਟਰੀ ਦੇ ਵਿੱਚ 25,000 ਬੰਦੇ ਇੰਪਲੋਇਡ ਹੈਗੇ ਨੇ ਲੰਬਰ ਇੰਡਸਟਰੀ ਦੇ ਵਿੱਚ ਸੋ ਲੌਂਗ ਸਟੋਰੀ ਸ਼ਾਰਟ ਐਸ ਲੌਂਗ ਐਸ ਕੈਨੇਡਾ ਆਪਣਾ ਇਮੀਗ੍ਰੇਸ਼ਨ ਔਰ ਫੈਂਥਨੋਲ ਇਹ ਦੋ ਚੀਜ਼ਾਂ ਦੀ ਟੇਕ ਕੇਅਰ ਕਰੇਗਾ ਤਾਂ ਮਿਸਟਰ ਟਰੰਪ ਹੀ ਵਿਲ ਬੀ ਲੀਡਰ ਈਜ਼ੀ ਇਹ ਦੋ ਉਹਨਾਂ ਦੇ ਮੇਨ ਗੋਲਸ ਹੈਗੇ ਨੇ ਔਰ ਤੀਸਰਾ ਇਨਡਾਇਰੈਕਟ ਹੈਗਾ ਇਜ਼ ਜਸਟ ਅ ਨੈਗੋਸੀਏਸ਼ਨ ਟ੍ਰੇਡ ਡੀਲ ਥੋੜਾ ਅਰਲੀ ਨੈਗੋਸੀਏਸ਼ਨ ਹੋ ਰਹੀ ਹੈ ਦੀਜ਼ ਆਰ ਦ ਥਰੀ ਥਿੰਗ ਐਜ਼ ਲੌਂਗ ਐਜ਼ ਕੈਨੇਡਾ ਡਜ਼ ਦਿਸ ਜੋਬ ਬਾਕੀ ਕੰਟਰੀਜ਼ ਜੋ ਉਹਨਾਂ ਨੂੰ ਕਰਨਾ ਚਾਹੀਦਾ ਉਹੀ ਮਿਸਟਰ ਟਰੰਪ ਰਿਕਮੈਂਡ ਕਰ ਰਹੇ ਨੇ ਕਿ ਇਹ ਤੁਹਾਡੀਆਂ ਡਿਊਟੀਜ਼ ਹੈ ਡੋਂਟ ਜਸਟ ਟੇਕ ਐਡਵਾਂਟੇਜ ਆਫ ਅਸ ਫੈਂਥਨੋਲ ਰੋਕੋ ਇਲੀਗਲ ਇਮੀਗ੍ਰੈਂਟ ਰੋਕੋ ਐਂਡ ਆਈ ਥਿੰਕ ਕੈਨੇਡਾ ਆਲਸੋ ਹੈਵ ਅੰਡਰਸਟੂਡ ਦੈਟ ਮੈਕਸੀਕੋ ਹੈਵ ਅੰਡਰਸਟੂਡ ਦੈਟ ਲੇਕਿਨ ਉਹ ਜਦੋਂ ਇਕਦਮ ਇਨਫੋਰਮੇਸ਼ਨ ਆਉਂਦੀ ਉਹ ਡਜਸਟ ਕਰਨੀ ਮੁਸ਼ਕਿਲ ਹੁੰਦੀ ਹੈ ਕਿਸੇ ਵਾਸਤੇ ਵੀ ਨਾਓ ਵੀ ਆਰ ਡਜਸਟਿੰਗ ਇਟ ਇਵੈਂਚੁਅਲੀ ਥਿੰਗਸ ਗੋਨਾ ਵਰਕ ਆਊਟ 2018 ਦੇ ਵਿੱਚ ਵੀ ਟਰੰਪ ਸਾਹਿਬ ਨੇ 25% ਔਰ 10% ਟੈਰਿਫ ਲਗਾਇਆ ਸੀ ਜਾਂ ਸਟੇਨਲੈਸ ਸਟੀਲ ਤੋਂ ਇੱਕ ਡੇਢ ਸਾਲ ਬਾਅਦ ਹੋ ਗਿਆ ਸੀਗਾ ਦਿਸ ਇਜ ਜਸਟ ਦ ਵੇ ਟੂ ਡਿਸਿਪਲਿਨ ਸਮਵਨ ਐਂਡ ਆਈ ਥਿੰਕ ਐਟ ਦਿਸ ਪੁਆਇੰਟ ਵੀ ਵਿਲ ਗੈਟ ਡਿਸਿਪਲਿਨ ਐਂਡ ਮੇ ਬੀ ਦੇ ਵਿਲ ਡੂ ਸਮਥਿੰਗ ਔਨ ਦੇਅਰ ਸਾਈਡ ਐਸ ਵੈਲ ਸੋ ਲੌਂਗ ਸਟੋਰੀ ਸ਼ੋਰਟ ਟੈਰਿਫ ਵਿਲ ਹੈਵ ਅ ਮੇਜਰ ਇੰਪੈਕਟ ਔਨ ਪਰਸਨਲ ਫਾਈਨੈਂਸ ਲੋਕਾਂ ਤੇ ਲੇਕਿਨ ਇਹ ਸਾਰੀਆਂ ਸਿਚੁਏਸ਼ਨਾਂ ਨੂੰ ਡੀਲ ਕਰਨ ਵਾਸਤੇ ਟੈਰਿਫ ਹੋਏ ਏ ਆਈ ਹੋਏ ਰਿਸੈਸ਼ਨ ਹੋ ਗਿਆ ਰੀਅਲ ਸਟੇਟ ਮਾਰਕੀਟ ਹੋ ਗਿਆ ਯੋਰ ਪਰਸਨਲ ਫਾਈਨੈਂਸ ਹੈਜ਼ ਟੂ ਬੀ ਗੁੱਡ ਐਟ ਆਲ ਟਾਈਮ ਇਹ ਚੀਜ਼ਾਂ ਦੀ ਗੱਲਾਂ ਮੈਂ ਸਾਲਾਂ ਤੋਂ 10-15-20 ਸਾਲਾਂ ਤੋਂ ਕਰ ਰਿਹਾ ਰੇਡੀਓ ਤੇ ਕਿ ਤੁਹਾਡਾ ਫਾਈਨੈਂਸ ਪਰਸਨਲ ਸਟਰੋਂਗ ਹੋਣਾ ਚਾਹੀਦਾ ਵੀ ਨੈਵਰ ਨੋ ਵਟ ਹੈਪਨ ਦੈਟ ਵਟ ਟਾਈਮ ਜਦੋਂ ਅਸੀਂ ਏ ਆਈ ਦੀ ਗੱਲ ਕਰ ਰਹੇ ਸੀਗੇ ਅਸੀਂ ਟੋਪਿਕ ਛੱਡਿਆ ਸੀਗਾ ਯੁਧਵੀਰ ਜੀ ਆਪਣਾ ਕਿ ਜਦੋਂ ਡੀਪ ਸੀਕ ਦੀ ਨਿਊਜ਼ ਆਈ ਤੁਹਾਨੂੰ ਪਤਾ ਹੀ ਹੋਏਗਾ ਆਫਕੋਰਸ ਯੂ ਆਰ ਦ ਫਸਟ ਵਨ ਟੂ ਨੋ ਕਿ 2-4 ਦਿਨ ਪਹਿਲੇ ਚਾਈਨਾ ਨੇ ਮਾਡਲ ਬਣਾਇਆ ਕਿ ਸਾਡੀ $5.6 million ਚ ਅਸੀਂ ਉਹ ਸੇਮ ਚੈਟ ਬੋਟ ਬਣਾਤਾ ਜਿੱਥੇ ਤੇ ਇਹਨਾਂ ਨੇ ਮਿਲੀਅਨ ਬਿਲੀਅਨ ਡਾਲਰ ਲਗਾ ਤੇ ਅਮਰੀਕਾ ਨੇ ਪਹਿਲੀ ਮਿਸਟੇਕ ਇੱਥੇ ਅਮਰੀਕਨ ਮੀਡੀਆ ਕੀ ਕਰ ਗਿਆ ਕਿ ਉਸ ਚੀਜ਼ ਨੂੰ ਇੰਨਾ ਹਾਈਪ ਐਡਵਰਟਾਈਜ਼ਮੈਂਟ ਕਰਤੀ ਵਿਦਆਊਟ ਨੋਇੰਗ ਦ ਫੈਕਟ ਕਿ ਬਈ 5.6 million ਉਹਨਾਂ ਨੇ ਜੋ ਬੋਲਿਆ ਔਰ ਜਿਸ ਬਿਲਡਿੰਗ ਚ ਬੈਠ ਕੇ ਬਣਾਇਆ ਕਿਆ ਉਹਦੀ ਕਾਸਟ ਇਨਫਰਾਸਟਰਕਚਰ ਦੀ ਕਾਸਟ ਰਿਸਰਚ ਆਰ ਐਂਡ ਡੀ ਕਿਆ ਉਹ ਫੈਕਟਡ ਇਨ ਹੈ ਉਹ ਫੈਕਟਡ ਇਨ ਨਹੀਂ ਸੀਗੇ ਹਨਾ ਉਹਨਾਂ ਨੇ ਦਿਸ ਵਾਜ਼ ਅ ਟ੍ਰਿਕੀ ਵੇ ਫੋਰ ਚਾਈਨਾ ਟੂ ਅਨਾਊਂਸ ਦਿਸ ਟੂ ਮਾਰਕੀਟ ਨੂੰ ਥੋੜਾ ਜਿਹਾ ਹਿਲਾਉਣ ਵਾਸਤੇ ਜੋ ਕਿ ਹਿਲੀ ਐਨਵੀਡੀਆ ਕੰਪਨੀ ਵੈਂਟ ਡਾਊਨ ਬਾਈ 17% $600 billion ਐਨਵੀਡੀਆ ਸਟਾਕ ਵਾਜ਼ ਡਾਊਨ ਇਨ ਵਨ ਡੇ ਦਾ ਹਾਈਐਸਟ ਇਨ ਦਾ ਹਿਸਟਰੀ ਹਾਂ ਅਗਲੇ ਦਿਨ ਫੇਰ ਰਿਕਵਰੀ ਹੋਈ ਅੰਡਰਸਟੈਂਡਿੰਗ ਹੋਈ ਕਿ ਨਹੀਂ ਯਾਰ ਇੱਦਾਂ ਵੀ ਕਾਸਟ ਨਹੀਂ ਹੋ ਸਕਦੀ ਲੇਕਿਨ ਦਾ ਕਾਸਟ ਇਜ਼ ਲੋਅਰ ਐਨਵੀਡੀਆ ਦੇ ਸੀਓ ਨੇ ਵੀ ਕਿਹਾ ਕਿ ਦਿਸ ਇਜ਼ ਵੈਰੀ ਇੰਪ੍ਰੈਸਿਵ ਟਰੰਪ ਸਾਹਿਬ ਨੇ ਕਿਹਾ ਕਿ ਯੈਸ ਇਜ਼ ਵੈਰੀ ਇੰਪ੍ਰੈਸਿਵ ਐਟਲੀਸਟ ਸਾਡੇ ਵਾਸਤੇ ਗੁੱਡ ਲੈਸਨ ਹੈ ਕਿ ਲੋਅਰ ਕਾਸਟ ਤੇ ਵੀ ਹੋ ਸਕਦਾ ਹਾਲਾਂਕਿ ਉਹ 5.6 million ਚ ਬਣਾਉਣ ਲਈ ਚਿਪਸ ਐਨਵੀਡੀਆ ਦੀ ਵੀ ਯੂਜ਼ ਹੋਈ ਹੈ ਉਹਦੇ ਵਿੱਚ ਕਿਉਂਕਿ ਪਿੱਛੋਂ ਟੈਕਨੋਲੋਜੀ ਤਾਂ ਐਨਵੀਡੀਆ ਦੀ ਵੀ ਸੀ ਸੋ ਐਨਵੀਡੀਆ ਇਜ਼ ਨੋਟ ਸਕੇਅਰਡ ਕਿ ਬਈ ਚਾਈਨਾ ਨੇ ਇਦਾਂ ਦਾ ਪ੍ਰੋਡਕਟ ਕੱਢਿਆ ਲੇਕਿਨ ਆਈ ਵਾਂਟ ਟੂ ਟੈਲ ਯੂ ਵਾਟ ਕਿ ਡੀਪ ਸੀਕ ਨੇ ਜਦੋਂ ਇੰਟਰਪਟ ਕੀਤਾ ਕਿ ਅਸੀਂ ਇੱਕ ਚੀਜ਼ ਆ ਗਈ ਹੈ ਜੋ ਕਿ ਚੈਟ ਜੀਪੀਟੀ ਤੋਂ ਵੀ ਮਚ ਫਾਸਟਰ ਹੈਗੀ ਹੈ ਦੋ ਦਿਨ ਪਹਿਲੇ ਅਲੀ ਬਾਬਾ ਕੰਪਨੀ ਨੇ ਵੀ ਆਪਣਾ ਇੱਕ ਹੋਰ ਕਰਤਾ ਵਿਚ ਇਜ਼ ਬੈਟਰ ਦੈਨ ਡੀਪ ਸੀਕ ਹੁਣ ਉਹ ਮੇਰੇ ਖਿਆਲ ਆਈ ਡੋਂਟ ਨੋ ਮੀਡੀਆ ਦੇ ਵਿੱਚ ਹੈਗਾ ਨਹੀਂ ਹੈਗਾ ਲੇਕਿਨ ਬਾਬਾ ਨੇ ਆਪਣਾ ਅਲੀ ਬਾਬਾ ਨੇ ਵੀ ਇਸ ਦਾ ਮਤਲਬ ਕੰਪਨੀਆਂ ਨੇ ਆਪਣਾ ਪਰਸਨਲ ਵੀ ਪ੍ਰੋਡਕਟ ਬਣਾਉਣਾ ਸ਼ੁਰੂ ਕਰਤਾ ਵਿਚ ਇਜ਼ ਬੈਟਰ ਦੈਨ ਜਿਹੜੀ ਸਾਰੀਆਂ ਡਿਵੈਲਪਮੈਂਟ ਹੋ ਰਹੀਆਂ ਇਹਦਾ ਮਤਲਬ ਕੀ ਹੈ ਕਿ ਏ ਆਈ ਦੀ ਕਾਸਟ ਸਸਤੀ ਹੋ ਰਹੀ ਹੈ ਹੁਣ ਇਹਦਾ ਪਰਸਨਲ ਫਾਈਨਾਂਸ ਦੇ ਨਾਲ ਕੀ ਲੈਣਾ ਦੇਣਾ ਏ ਆਈ ਦੀ ਕਾਸਟ ਹਰ ਸਾਲ ਸਪੋਜ਼ ਟੂ ਗੋ ਡਾਊਨ ਬਾਈ 50% ਮਤਲਬ ਜੇ 2023 ਦੇ ਵਿੱਚ $100 ਕਾਸਟ ਪਈ ਸੀ ਤੇ 2024 ਚ $50 ਕਾਸਟ ਹੋਣੀ ਚਾਹੀਦੀ ਹੈ ਅਗਲੇ ਸਾਲ $25, $12, $6 ਇਸ ਸਪੀਡ ਤੇ ਏ ਆਈ ਦੀ ਡਿਵੈਲਪਮੈਂਟ ਹੋ ਰਹੀ ਹੈ ਇਸ ਦਾ ਮਤਲਬ ਰਿਪਲੇਸਿੰਗ ਜੋਬਸ ਵਿਲ ਬਿਕਮ ਮੋਰ ਅਟਰੈਕਟਿਵ ਈਵਨ ਫੋਰ ਦਾ ਕੰਪਨੀ ਜਦੋਂ ਇੱਕ ਕੰਪਨੀ ਨੇ ਆਪਣਾ ਪ੍ਰੋਡਿਕਟਿਵ ਮਾਡਲ ਅਲੀ ਬਾਬਾ ਨੇ ਬਣਾਇਆ ਤਾਂ ਕਿਆ ਬਾਕੀ ਕੰਪਨੀਆਂ ਪਿੱਛੇ ਰਹਿਣਗੀਆਂ ਇਟ ਮੀਨਸ ਪਰਸਨਲਾਈਜ਼ਡ ਏ ਆਈ ਸਿਸਟਮ ਬਣਨਗੇ ਪਰਸਨਲਾਈਜ ਦਾ ਕੀ ਮਤਲਬ ਐਸ ਆਫ ਟੂਡੇ ਵੀ ਇੰਨੀਆਂ ਕੰਪਨੀਜ਼ ਹੈ ਜਿਹੜੀਆਂ ਕਿ ਪਬਲਿਕ ਨਹੀਂ ਉਹ ਪ੍ਰਾਈਵੇਟਲੀ ਡਿਵੈਲਪ ਕਰ ਰਹੀਆਂ ਨੇ ਔਰ ਪਬਲਿਕ ਜਾ ਵੀ ਨਹੀਂ ਰਹੀਆਂ ਐਸ ਆਫ ਟੂਡੇ ਜਿਹੜੀਆਂ ਪਬਲਿਕ ਗਈਆਂ ਉਹ ਤਾਂ ਟ੍ਰਿਲੀਅਨ ਚ ਚਲੀ ਗਈਆਂ ਕੰਪਨੀਆਂ ਜਿਹੜੀਆਂ ਆਲਰੇਡੀ ਪਬਲਿਕ ਸੀਗੀਆਂ ਔਰ ਏ ਆਈ ਦੇ ਵਿੱਚ ਸੀਗੀਆਂ ਦੇ ਹੈਵ ਗੋਨ ਇਨ ਟੂ ਟ੍ਰਿਲੀਅਨ ਆਫ ਡਾਲਰ ਇਹ ਜਿੰਨੀ ਗਰੋਥ ਹੋ ਰਹੀ ਹੈ ਪਹਿਲੇ ਤਾਂ ਇੱਕ ਆਮ ਬੰਦੇ ਨੂੰ ਪਾਰਟੀਸਪੇਟਿਡ ਰਹਿਣਾ ਚਾਹੀਦਾ ਉਹਨਾਂ ਦਾ ਪੋਰਸ਼ਨ ਆਪਣੇ ਫਾਈਨੈਂਸ ਦਾ ਉਸ ਕੰਪਨੀਆਂ ਦੇ ਵਿੱਚ ਇਨਵੈਸਟਿਡ ਰਹਿਣਾ ਚਾਹੀਦਾ ਜਿਨ੍ਹਾਂ ਨੇ ਫਿਊਚਰ ਕ੍ਰੀਏਟ ਕਰਨਾ ਜਿਨ੍ਹਾਂ ਨੇ ਫਿਊਚਰ ਓਨ ਕਰਨਾ ਉਹਦੇ ਨਾਲ ਹੀ ਸਾਡੀ ਗਰੋਥ ਦੇ ਥੋੜੇ ਜਿਹੇ ਚਾਂਸਿਸ ਤੁਸੀਂ ਮਿਟੀਗੇਟ ਬੇਸਿਕਲੀ ਕੈਨੇਡਾ ਕੀ ਕਰ ਰਿਹਾ ਮਿਟੀਗੇਟ ਕਰ ਰਿਹਾ ਆਪਣੇ ਰਿਸਕ ਨੂੰ ਬਾਰਡਰ ਤੇ ਪੈਸਾ ਲਗਾ ਕੇ ਫੈਂਥਨੋਲ ਨੂੰ ਰੋਕ ਕੇ ਇਹ ਕੀ ਹੁੰਦਾ ਰਿਸਕ ਨੂੰ ਮਿਟੀਗੇਟ ਕਰਨਾ ਆਮ ਬੰਦਾ ਏ ਆਈ ਨੂੰ ਹੈਂਡਲ ਕਰਨ ਲਈ ਆਪਣੇ ਕਰੀਅਰ ਨੂੰ ਆਪਣੇ ਫਾਈਨੈਂਸ ਨੂੰ ਕਰਨ ਵਾਸਤੇ ਮਿਟੀਗੇਸ਼ਨ ਕਿੱਦਾਂ ਕਰੇਗਾ ਪਹਿਲੇ ਤਾਂ ਬਿਕਮ ਅ ਪਾਰਟ ਆਫ ਦਾ ਸਕਸੈਸ ਜਿਹੜੀਆਂ ਚੀਜ਼ਾਂ ਸਕਸੈਸਫੁਲ ਹੋ ਰਹੀ ਉਹਦਾ ਪਾਰਟ ਬਣ ਜਾਣ ਕਿਉਂਕਿ ਏ ਆਈ ਉਸ ਲੈਵਲ ਤੇ ਜਿਹੜੀ ਮੈਂ ਕੁਝ ਐਗਜ਼ਾਮਪਲ ਹੁਣ ਦੇ ਵੀ ਰਿਹਾ ਸੀਗਾ ਕਿ ਜਿੱਦਾਂ ਤੁਸੀਂ ਯੁਧਵੀਰ ਜੀ ਮੈਂ ਤੁਹਾਨੂੰ ਕਹਿੰਦਾ ਤੁਸੀਂ ਕਹਿੰਦੇ ਸੌਰਵ ਯਾਰ ਮਿਲਦੇ ਆ 3 ਵਜੇ ਅਸੀਂ ਕਿਹਾ ਚਲੋ ਮਿਲਦੇ ਹਾਂ ਹੁੰਦਾ ਕੀ ਹੈ, ਕਈ ਵਾਰ ਤੁਸੀਂ 2:30 ਵਜੇ ਨਿਕਲੇ ਆਫਿਸ ਤੋਂ, ਮੈਂ 2:30 ਪੌਣੇ 3 ਨਿਕਲਿਆ, ਕਦੀ ਲੇਟ ਹੋ ਗਏ, ਕਦੀ ਟ੍ਰੈਫਿਕ ਦੇ ਚੱਕਰ, ਸੋਰੀ ਯਾਰ ਮੈਂ ਲੇਟ ਹੋ ਗਿਆ 5-10 ਮਿੰਟ, ਉਹ ਨਹੀਂ ਹੋਏਗਾ ਕਿਉਂਕਿ AI ਕੀ ਕਹੇਗੀ, AI ਨੂੰ ਪਤਾ ਕਿ ਤੁਸੀਂ 3 ਵਜੇ ਯੁਧਵੀਰ ਜੀ ਨੇ ਔਰ ਸੌਰਵ ਨੇ ਮਿਲਣਾ ਹੈ, ਬੇਸਡ ਔਨ ਅ ਟ੍ਰੈਫਿਕ ਕੰਡੀਸ਼ਨ, ਬੇਸਡ ਔਨ ਅ ਜੋ ਵੀ ਬਾਹਰ ਸਨੋ ਪੈ ਰਹੀ ਨਹੀਂ ਪੈ ਰਹੀ, ਉਹਨੇ ਪਹਿਲੇ ਪ੍ਰੈਡਿਕਟਿਵ ਕਰਕੇ ਮੈਨੂੰ ਦੱਸ ਦੇਣਾ ਕਿ ਐਗਜੈਕਟਲੀ 2:26 ਤੇ ਨਿਕਲਣਾ ਜ਼ਰੂਰੀ ਹੈ ਤਾਂ ਕਿ ਐਗਜੈਕਟਲੀ 3 ਵਜੇ ਤੁਸੀਂ ਉੱਥੇ ਪਹੁੰਚ ਜਾਓ। ਐਮਾਜ਼ੋਨ ਪ੍ਰੈਡਿਕਟਿਵ ਕਿੱਦਾਂ ਯੂਜ਼ ਕਰੇਗਾ, ਐਮਾਜ਼ੋਨ ਨੇ ਤੁਹਾਡੇ ਬਿਹੇਵੀਅਰ ਨੂੰ ਅੰਡਰਸਟੈਂਡ ਕਰਕੇ ਉਹ ਪ੍ਰੋਡਕਟ ਪਹਿਲੇ ਹੀ ਆਪਣੇ ਵੇਅਰ ਹਾਊਸ ਚ ਲੈ ਆਉਣੇ ਆ, ਮਹੀਨਾ ਪਹਿਲੇ ਹੀ ਉਹ ਸਾਰੇ ਪ੍ਰੋਡਕਟ ਲਾ ਚੁੱਕੇ ਹੋਣਗੇ ਜਿਹੜੇ ਤੁਸੀਂ ਵੀ ਨਹੀਂ ਸੋਚਿਆ ਹਲੇ ਕਿ ਮੈਂ ਅਗਲੇ ਮਹੀਨੇ ਆਰਡਰ ਕਰਾਂਗਾ। ਦਿਸ ਇਜ ਦੀ ਐਡਵਾਂਸ ਟੈਕਨੋਲੋਜੀ ਕਿ ਤੁਸੀਂ ਹਲੇ ਸੋਚਿਆ ਨਹੀਂ ਹੈ, ਤੁਹਾਡੇ ਤੱਕ ਕੌਨਸ਼ੀਅਸ ਸੀਗਾ ਉਹ, ਦਿਸ ਇਜ ਬੀਨ ਅੰਡਰਸਟੂਡ ਬਾਏ ਦਾ AI। ਜਦੋਂ AI ਇਸ ਲੈਵਲ ਤੇ ਕੰਮ ਕਰ ਸਕਦੀ ਹੈ ਕਿ ਜਿਹੜੀ ਚੀਜ਼ ਤੁਹਾਨੂੰ ਖੁਦ ਨੂੰ ਵੀ ਨਹੀਂ ਪਤਾ ਤੁਸੀਂ ਕਰਨ ਜਾ ਰਹੇ ਹੋ, ਲੇਕਿਨ ਕੰਪਨੀਆਂ ਨੇ ਉਹ ਪ੍ਰੋਡਕਟ ਖਰੀਦ ਕੇ ਆਪਣੇ ਵੇਅਰ ਹਾਊਸ ਪਾਤੇ, ਤੇ ਕਿਆ ਉਹ ਇੱਕ ਐਵਰੇਜ ਪਰਸਨ ਨੂੰ ਹਾਇਰ ਕਰਨਗੇ ਇਸ ਜੋਬ ਵਾਸਤੇ, ਕਿਉਂਕਿ ਐਵਰੇਜ ਹਿਊਮਨ ਬ੍ਰੇਨ ਤਾਂ ਪ੍ਰੈਡਿਕਟ ਹੀ ਨਹੀਂ ਕਰ ਸਕਦਾ। ਸੋ ਦਾ ਡਿਮਾਂਡ ਜਿਹੜੀ ਹੈਗੀ ਹੈ ਇੱਕ ਆਮ ਪਰਸਨ ਦੀ ਸਕਿੱਲਸ ਦੀ, ਉਹ ਰਿਡਿਊਸ ਹੋਣ ਵਾਲੀ ਹੈ। ਕਿੱਦਾਂ ਦੀ ਜੋਬ, ਜਿੱਦਾਂ ਮੈਂ ਕਿਹਾ ਰਿਪੈਟੇਟਿਵ ਜੋਬਸ ਹੋ ਗਈਆਂ, ਮੈਨੂਅਲ ਜੋਬਸ ਹੋ ਗਈਆਂ, ਕੈਸ਼ੀਅਰ ਦੀਆਂ ਜੋਬ ਹੋ ਗਈਆਂ, ਡੇਟਾ ਐਂਟਰੀ ਦੀ ਜੋਬ ਹੋ ਗਈ, ਐਡਮਿਨ ਦੀਆਂ ਜੋਬ ਹੋ ਗਈਆਂ, ਫਰੰਟ ਡੈਸਕ ਦੀਆਂ ਜੋਬ ਹੋ ਗਈਆਂ, ਕਸਟਮਰ ਸਰਵਿਸ ਦੀ ਜੋਬ ਹੋ ਗਈ, ਟਰਾਂਸਪੋਰਟੇਸ਼ਨ, ਇੰਟਾਇਰ ਡਿਲੀਵਰੀ ਸਿਸਟਮ, ਟਰੱਕਿੰਗ ਦਾ ਹੋ ਗਿਆ, ਵੇਅਰ ਹਾਊਸ ਵਰਕਰਸ ਹੋ ਗਏ, ਐਡਮਿਨਿਸਟ੍ਰੇਟਿਵ ਰੋਲ ਜਿੱਦਾਂ ਮੈਂ ਤੁਹਾਨੂੰ ਦੱਸਿਆ, ਕੋਈ ਵੀ ਡਾਕੂਮੈਂਟੇਸ਼ਨ ਰਿਲੇਟਿਡ, ਈਮੇਲ, ਸਕੈਜੂਲਿੰਗ, ਅਸਿਸਟੈਂਟਸ ਹੋ ਗਏ, ਤੁਹਾਡੇ ਸੈਕਟਰੀਜ਼ ਹੋ ਗਏ, ਇਹ ਸਾਰੀਆਂ ਜਿਹੜੀਆਂ ਜੋਬ ਹੈ। ਈਵਨ ਹੈਲਥ ਕੇਅਰ ਦੇ ਵਿੱਚ ਵੀ ਬੜੀਆਂ ਸਾਰੀਆਂ, ਨਰਸਿੰਗ ਵਾਸਤੇ, ਓਲਡ ਏਜ ਲੋਕਾਂ ਦੀ ਟੇਕ ਕੇਅਰ ਕਰਨ ਵਾਸਤੇ, ਯੂ ਮੇ ਨੋਟ ਨੀਡ ਅ ਪਰਸਨ ਫੁੱਲ ਟਾਈਮ, ਕਿਉਂਕਿ ਇੱਕ ਬੰਦਾ 8 ਘੰਟੇ ਜੋਬ ਕਰੇਗਾ ਉਹ ਵੀ 8 ਘੰਟੇ, ਇੱਕ ਜਿਸ ਬੰਦੇ ਨੂੰ ਡਮੈਂਸ਼ੀਆ ਉਹਦੇ ਨਾਲ ਸ਼ਾਇਦ 24 ਘੰਟੇ ਇੱਕ ਬੰਦਾ ਚਾਹੀਦਾ, ਤੇ AI ਵਿਲ ਰਿਪਲੇਸ ਇਟ। ਯੂ ਨੋ ਟੈਸਲਾ ਇਜ਼ ਕ੍ਰੀਏਟਿੰਗ ਅ ਰੋਬੋਟਿਕ ਸਿਸਟਮ, ਆਪਟੋਮਸ, ਉਹਨਾਂ ਨੇ ਪਹਿਲੇ ਡਿਕਲੇਅਰ ਕਰਤਾ ਕਿ $10 trillion ਦਾ ਰੈਵਨਿਊ ਹੋਣਾ, ਇਲੋਨ ਮਸਕ ਨੇ ਕਿਹਾ ਕਿ $10 trillion ਰੈਵਨਿਊ ਹੋਣ ਵਾਲਾ ਇਲੋਨ ਸਾਹਿਬ ਦਾ, ਜਸਟ ਬਿਕੋਜ਼ ਕਿ ਆਪਟੋਮਸ ਦੀ ਇੰਨੀ ਡਿਮਾਂਡ ਹੋਣੀ ਹੈ, ਹਰ ਇੱਕ ਬੰਦੇ ਵਾਸਤੇ 3 ਆਪਟੋਮਸ ਅਵੇਲੇਬਲ ਹੋਣੇ ਇਵੈਂਚੁਅਲੀ, ਮਤਲਬ ਇਸ ਲੈਵਲ ਤੇ ਸਰਵਿਸ ਹੋਣੀ ਹੈ। ਲੌਂਗ ਸਟੋਰੀ ਸ਼ਾਰਟ, ਮੈਜੋਰਿਟੀ ਐਜੂਕੇਸ਼ਨ ਦਾ ਇੱਕ ਹੋਰ ਐਜੂਕੇਸ਼ਨ ਹੋ ਗਿਆ, ਯੈਸ ਟੀਚਰਸ ਆਰ ਰਿਕੁਆਇਰਡ, ਆਲ ਦੀਸ ਪ੍ਰੋਫੈਸ਼ਨ ਆਰ ਰਿਸਪੈਕਟਡ, ਬਟ ਦਾ ਡਿਮਾਂਡ ਵਿਲ ਰਿਡਿਊਸ, ਕਿਉਂਕਿ AI ਦੇ ਨਾਲ ਜਦੋਂ ਬੱਚਾ AI ਰੋਬੋਟਿਕ ਸਿਸਟਮ ਤੋਂ ਸਿੱਖ ਰਿਹਾ, ਮੇਰਾ ਪ੍ਰੋਫੈਸ਼ਨ ਕਿਹਾ ਤੁਹਾਨੂੰ ਫਾਈਨੈਂਸ਼ੀਅਲ ਐਡਵਾਈਜ਼ਰ ਦੀ ਜ਼ਰੂਰਤ ਪਏਗੀ ਅੱਜ ਤੋਂ 5-10 ਸਾਲ ਬਾਅਦ, ਮਤਲਬ ਹੀ ਨਹੀਂ ਹੈ। ਕਿਉਂ? ਕਿਉਂਕਿ ਰੋਬੋਟਿਕ ਸਿਸਟਮ ਕੈਨ ਡੂ ਮਚ ਬੈਟਰ ਕੈਲਕੂਲੇਸ਼ਨ ਦੈਨ ਅ ਹਿਊਮਨ ਬਿਹੇਵੀਅਰ। ਕਿਆ ਰੀਐਲਟਰ ਦੀ ਲੋੜ ਪਏਗੀ? ਕਿਉਂਕਿ ਜਦੋਂ ਰੀਐਲਟਰ ਨੂੰ ਹਾਇਰ ਕਰੀਏ, ਕਲਾਇੰਟ ਕਹਿੰਦਾ ਕਿ ਯਾਰ ਮੈਨੂੰ ਇੱਦਾਂ ਦਾ ਘਰ ਚਾਹੀਦਾ, ਇੱਦਾਂ ਦੀ ਕਿਚਨ ਚਾਹੀਦੀ ਹੈ, ਜਦੋਂ ਦੇਖਣ ਜਾਂਦੇ ਹਾਂ ਤਾਂ 10-15-20 ਘਰ ਦੇਖਣੇ ਪੈਂਦੇ ਆ, ਕਿਉਂਕਿ ਉਹ ਚੀਜ਼ ਫੇਰ ਨਹੀਂ ਦਿਖ ਰਹੀ। AI ਵਿਲ ਰਿਪਲੇਸ ਇਟ ਸੋ ਐਫੀਸ਼ੀਐਂਟਲੀ। ਯੁਧਵੀਰ ਜੀ, ਰੇਡੀਓ, ਮੈਂ ਲੈਸੇ, ਮੈਂ ਐਗਜ਼ਾਮਪਲ ਹੈ, ਮੈਂ ਤੁਹਾਡਾ ਰੇਡੀਓ ਬੜਾ ਪਸੰਦ ਕਰਦਾ, ਮੇਰਾ ਟੋਪਿਕ ਬੜਾ ਅੱਛਾ ਚੱਲ ਰਿਹਾ, ਮੈਂ ਸੁਣ ਰਿਹਾ ਤੁਹਾਡੇ ਟੋਪਿਕ ਨੂੰ, ਉਸ ਤੋਂ ਬਾਅਦ ਤੁਸੀਂ ਇੱਕ ਹੋਰ ਟੋਪਿਕ ਲਿਤਾ, ਸ਼ਾਇਦ ਸਾਇੰਸ ਨੂੰ ਲੈ ਕੇ, ਸ਼ਾਇਦ ਉਹ ਮੇਰੇ ਇੰਟਰਸਟ ਦਾ ਨਹੀਂ ਹੈਗਾ, ਲੇਕਿਨ ਫੇਰ ਵੀ ਮੈਂ ਸੁਣ ਰਿਹਾ ਕਿ ਯਾਰ ਪਤਾ ਨਹੀਂ ਹੁਣ 15-20 ਮਿੰਟ ਬਾਅਦ ਕੀ ਟੋਪਿਕ ਆਏਗਾ। ਕਿਆ AI ਕਸਟਮਾਈਜ਼ ਰੇਡੀਓ ਨਹੀਂ ਕਰੇਗੀ ਕਿ ਹਰ ਬੰਦੇ ਦੀ ਪ੍ਰੈਫਰੈਂਸ ਅਕੋਰਡਿੰਗਲੀ ਸਿਰਫ ਉਹਦੇ ਰਿਲੇਟਿਡ ਹੀ ਟੋਪਿਕ ਹੋਣਗੇ, ਉਹਦੇ ਰਿਲੇਟਿਡ ਹੀ ਡਿਸਕਸ਼ਨ ਹੋਣਗੀਆਂ? ਯੂ ਵਿਲ ਹੈਵ ਅ ਬੈਟਰ ਅਨਾਲਿਸਿਸ ਫਰੋਮ ਦਾ AI ਬੇਸਡ ਔਨ ਕਿ ਕਰੰਟ ਕੰਡੀਸ਼ਨਸ ਕੀ ਹੈ, ਪੋਲੀਟੀਕਲ ਕੰਡੀਸ਼ਨਸ ਕੀ ਹੈ, ਇਕਨੋਮਿਕਲ ਕੰਡੀਸ਼ਨਸ ਕੀ ਹੈ, ਇਮੋਸ਼ਨਸ, ਐਥਿਕਸ, ਸਾਰਿਆਂ ਦਾ ਕੰਕਲੂਜਨ ਹਰ ਬੰਦਾ ਸੇਮ ਟਾਈਮ ਦਾ ਰੇਡੀਓ ਸੁਣ ਪਾਏਗਾ ਲੌਂਗ ਟਰਮ ਦੇ ਵਿੱਚ, ਲੇਕਿਨ ਕਸਟਮਾਈਜ਼ ਵਿੱਚ ਸੁਣ ਸਕਦਾ ਹਰ ਪ੍ਰੋਫੈਸ਼ਨ ਦਾ। ਜਿਹੜਾ ਮੈਂ ਲੌਂਗ ਸਟੋਰੀ ਸ਼ਾਰਟ ਮੈਂ ਕੀ ਕਹਿ ਰਿਹਾ, ਜਦੋਂ ਡਿਵੈਲਪਮੈਂਟ ਹੁੰਦੀ ਹੈ ਜਾਂ ਡਿਸਟਰਕਸ਼ਨ ਹੁੰਦੀ ਹੈ ਮੈਸ ਲੈਵਲ ਤੇ, ਐਵਰੀਵਨ ਇਜ਼ ਇੰਪੈਕਟਿਡ, ਨੋ ਮੈਟਰ ਹੂ ਯੂ ਆਰ, ਡਜ਼ਨਟ ਮੈਟਰ। ਸੋ ਲੌਂਗ ਸਟੋਰੀ, ਕਿੰਨਾ ਟਾਈਮ ਹੈ ਐਵਰੇਜ ਬੰਦੇ ਕੋਲ? ਮੈਂ ਕਹੂੰਗਾ ਸ਼ਾਰਟ ਟਰਮ ਹੈਗਾ 5 ਸਾਲ, 5 ਸਾਲ ਮਤਲਬ 2030, ਕਿਉਂਕਿ ਇਹਦੇ ਵਿੱਚ AI ਦੀ ਅਡੋਪਸ਼ਨ ਐਕਸਲਰੇਟ ਹੋ ਜਾਣੀ ਹੈ, ਬੜੀ ਸਪੀਡ ਤੇ ਹੋ ਜਾਣੀ ਹੈ, ਟੈਕਨੋਲੋਜੀ ਨੈਕਸਟ ਲੈਵਲ ਤੇ ਜਾ ਚੁੱਕੀ ਹੋਏਗੀ, ਫਾਈਨੈਂਸ ਨੂੰ ਲੈ ਕੇ, ਹੈਲਥ ਕੇਅਰ ਨੂੰ ਲੈ ਕੇ, ਲੋਜਿਸਟਿਕਸ ਨੂੰ ਲੈ ਕੇ, ਤੇ ਜਿਹੜਾ ਆਮ ਬੰਦੇ ਦਾ ਰੋਲ ਹੈ ਉਹ ਬੜਾ ਵੀਕ ਹੋ ਜਾਣ ਵਾਲਾ ਹੈ, ਅਨਲੈਸ ਯੂ ਕੀਪ ਅਪ ਯੋਰ ਸੈਲਫ ਵਿਦ ਆਈ ਡੋਂਟ ਨੋ ਆਪਣੇ ਆਪ ਨੂੰ ਕਿੱਦਾਂ ਕੋਈ ਬੰਦਾ ਕਿੰਨਾ ਕੁ ਇੰਪਰੂਵ ਕਰ ਲੇ ਕਿ AI ਦੇ ਨਾਲ ਕੰਪੀਟ ਕਰ ਪਾਏ, ਬੜੇ ਸਾਰੇ ਪ੍ਰੋਫੈਸ਼ਨ ਨਹੀਂ ਕਰ ਪਾਣਗੇ। ਔਰ ਲੌਂਗ ਟਰਮ ਮੈਂ ਕਹੂੰਗਾ 10 ਸਾਲ ਮੈਕਸਿਮਮ, ਕਿਉਂਕਿ 10 ਸਾਲ ਦੇ ਅੰਦਰ ਅੰਦਰ ਮੇਰਾ ਓਪੀਨੀਅਨ ਹੈ, ਲੇਕਿਨ ਆਈ ਐਮ ਪ੍ਰੀਟੀ ਸ਼ੋਰ ਕਿ ਯੂਨੀਵਰਸਲ ਪੇ ਆ ਚੁੱਕੀ ਹੋਏਗੀ। ਯੂਨੀਵਰਸਲ ਪੇ ਕੀ ਹੈ ਕਿ ਯੂ ਡੋਂਟ ਨੀਡ ਟੂ ਵਰਕ, ਹੇਅਰ ਇਜ਼ ਅ ਮਨੀ, ਹਰ ਮਹੀਨੇ ਤੁਸੀਂ ਪੈਸੇ ਲਓ ਤੇ ਕੰਮ ਕਰਨ ਦੀ ਲੋੜ ਨਹੀਂ। ਬੜੇ ਸਾਰੇ ਲੋਕੀ ਕਹਿੰਦੇ ਇਹ ਤਾਂ ਵਧੀਆ ਹੋ ਗਿਆ ਯਾਰ, ਕੋਰੋਨਾ ਚ ਵੀ ਦਿੱਤੇ ਸੀਗੇ, ਦੇਖੋ ਜਦੋਂ ਕੋਰੋਨਾ ਚ $2000 ਦਿੱਤੇ ਸੀਗੇ, ਗੁੱਡ ਇਨਫ ਸੀਗਾ, ਕਿਉਂਕਿ ਸਿਰਫ ਘਰ ਹੀ ਬੈਠਣਾ ਸੀਗਾ, ਘਰੋਂ ਬਾਹਰ ਨਹੀਂ ਸੀ ਨਿਕਲ ਸਕਦੇ ਕੋਰੋਨਾ ਦੇ ਟਾਈਮ ਤੇ, ਲੇਕਿਨ ਜੇ ਘਰੋਂ ਬਾਹਰ ਵੀ ਨਿਕਲ ਸਕਦੇ ਹੋ ਔਰ $2000 ਮੰਥਲੀ ਮਿਲ ਵੀ ਜਾਏ ਤੇ ਉਹ ਸਫੀਸ਼ੀਐਂਟ ਨਹੀਂ ਹੋਣੇ। ਬਾਹਰ ਨਿਕਲਣ ਦਾ ਮਤਲਬ ਖਰਚਾ ਹੋਣਾ, ਸਪੈਂਡਿੰਗ ਹੋਣਾ, ਟ੍ਰੈਵਲਿੰਗ ਹੋਣਾ, ਘਰ ਦੇ ਅੰਦਰ ਬੈਠੇ ਬੈਠੇ ਤੇ ਬੰਦਾ $500 ਚ ਵੀ ਸਰਵਾਈਵ ਕਰ ਸਕਦਾ, ਲੇਕਿਨ ਜਦੋਂ ਯੂਨੀਵਰਸ ਰਿਸਟ੍ਰਿਕਸ਼ਨ ਨਹੀਂ ਹੋਣੀ ਕਿ ਘਰੋਂ ਬਾਹਰ ਨਹੀਂ ਆਣੀ ਤੇ ਉਹ ਸਫੀਸ਼ੀਐਂਟ ਨਹੀਂ ਹੋਣ ਵਾਲੀ ਤੇ ਇਸ ਤੋਂ ਪਹਿਲੇ 10 ਸਾਲ ਆਈ ਥਿੰਕ ਇਜ਼ ਅ ਵੈਰੀ ਰੀਜ਼ਨੇਬਲ ਟਾਈਮ 10 ਸਾਲ ਤੋਂ ਜ਼ਿਆਦਾ ਟਾਈਮ ਤਾਂ ਨਹੀਂ ਹੈਗਾ ਮੇਰੇ ਹਿਸਾਬ ਨਾਲ ਹਰ ਪਰਸਨ ਨੂੰ ਆਪਣੇ ਆਪ ਨੂੰ ਟਾਰਗੇਟ ਦੇ ਦੇਣਾ ਚਾਹੀਦਾ 10 ਸਾਲ ਦਾ ਉਹ ਚ ਜਿਹਦਾ ਟਾਰਗੇਟ ਅਚੀਵ ਹੋ ਗਿਆ ਨਹੀਂ ਹੋ ਰਿਹਾ ਨੋ ਪ੍ਰੋਬਲਮ ਟਾਰਗੇਟ ਰੱਖੋ ਕਿ 10 ਸਾਲਾਂ ਚ ਰਿਟਾਇਰ ਹੋਣਾ ਹੀ ਹੋਣਾ ਬੇਸ਼ਕ ਤੁਸੀਂ ਇਸ ਟਾਈਮ 22 ਸਾਲ ਦੇ ਹੋ ਤੁਹਾਡਾ ਟਾਰਗੇਟ ਹੋਣਾ ਚਾਹੀਦਾ 32 ਸਾਲ ਤੇ ਯਾਰ ਮੈਂ ਆਪਣਾ ਕਿੱਦਾਂ ਫਾਈਨਾਂਸ ਨੂੰ ਟੇਕ ਕੇਅਰ ਕਰਨਾ ਅਸੀਂ ਕਿਹੜੀਆਂ ਚੀਜ਼ਾਂ ਕਰਾਂ ਕਿ ਆਈ ਵਿਲ ਬੀ ਵੈਰੀ ਕੰਫਰਟੇਬਲ ਐਂਡ ਨਾਟ ਡਿਪੈਂਡੈਂਟ ਐਂਡ ਬੀ ਐਟ ਦਾ ਮਰਸੀ ਆਫ ਦਾ ਮਾਰਕੀਟ ਮਰਸੀ ਆਫ ਦਾ ਪੋਲੀਟੀਕਲ ਸਿਸਟਮ ਮਰਸੀ ਆਫ ਦਾ ਰਿਸੈਸ਼ਨ ਡਿਪਰੈਸ਼ਨ ਜੋ ਵੀ ਹੈਗਾ ਮੈਨੂੰ ਇਹਨਾਂ ਦੇ ਉੱਤੇ ਡਿਪੈਂਡੈਂਟ ਹੀ ਨਹੀਂ ਹੋਣਾ ਜਿਹੜਾ ਬੰਦਾ 35 ਸਾਲ ਦਾ ਉਹਦਾ ਗੋਲ ਹੋਣਾ ਚਾਹੀਦਾ 45 ਸਾਲ ਜਿਹੜਾ ਬੰਦਾ 45 ਸਾਲ ਦਾ ਉਹਦਾ 55 ਜਿਹੜਾ 50 ਦਾ ਉਹਦਾ 60 ਪੁਆਇੰਟ ਇਸ 10 ਸਾਲ ਦਾ ਆਪਣੇ ਆਪ ਨੂੰ ਟਾਈਮ ਦੇ ਦੋ ਲੇਕਿਨ ਕੋਸ਼ਿਸ਼ ਕਰੋ 5 ਸਾਲ ਦੇ ਅੰਦਰ ਅੰਦਰ ਆਪਣੇ ਫਾਈਨੈਂਸ ਨੂੰ ਬੈਟਰ ਕਰਨ ਲਈ ਦੇਰ ਆਰ ਸੋ ਮੈਨੀ ਥਿੰਗਸ ਦੈਟ ਗੋਨਾ ਗੈਟ ਸਟ੍ਰੇਟਨਡ ਅਪ ਜਿੰਨਾ ਲੇਅਰਲੀ ਚੀਜ਼ਾਂ ਚੱਲਦੀਆਂ ਪਈਆਂ ਸੀਗੀਆਂ ਪਿਛਲੇ ਸਾਲਾਂ ਤੋਂ ਡੈਕੇਡ ਤੋਂ ਠੀਕ ਸੀਗਾ ਉਹ ਵੀ ਲੇਕਿਨ ਟੈਕਨੋਲੋਜੀ ਦਾ ਮਤਲਬ ਹੀ ਹੈ ਕਿ ਚੀਜ਼ਾਂ ਨੂੰ ਐਫੀਸ਼ੀਐਂਟ ਕਰ ਦੇਣਾ ਸੋ ਥਿੰਗਸ ਵਿਲ ਬੀ ਮਚ ਮੋਰ ਐਫੀਸ਼ੀਐਂਟ ਔਰ ਸਿਰਫ ਆਪਾਂ ਟਾਈਮ ਪਾਸ ਕਰਕੇ ਚੀਜ਼ਾਂ ਦੇ ਨਾਲ ਕਿਸੇ ਤਰ੍ਹਾਂ ਧੱਕੇ ਦੇ ਨਾਲ ਹੀ ਚੱਲ ਰਿਹਾ ਚਲੋ ਚੱਲ ਹੀ ਰਿਹਾ ਯਾਰ ਠੀਕ ਹੀ ਹੈ ਅੱਜ ਤੱਕ ਠੀਕ ਚੱਲਿਆ ਅੱਗੇ ਵੀ ਠੀਕ ਚੱਲਦਾ ਰਹੇਗਾ ਉਹ ਤਾਂ ਆਈ ਹੋਪ ਕਿ ਹਰੇਕ ਲਈ ਸਾਰੀ ਉਮਰ ਠੀਕ ਚੱਲਦਾ ਰਹੇ ਬਟ ਆਈ ਥਿੰਕ ਹਰ ਪਰਸਨ ਨੂੰ ਆਪਣੇ ਆਪ ਨੂੰ 5 ਸਾਲ ਟੂ ਦਾ ਮੈਕਸੀਮਮ ਆਫ 10 ਸਾਲ ਦਾ ਗੋਲ ਦੋ ਉਹਦੇ ਲਈ ਆਪਣੇ ਫਾਈਨਾਂਸ ਲਈ ਆਪਣਾ ਕਰੀਅਰ ਇੰਪਰੂਵ ਕਰਨਾ ਪੈ ਰਿਹਾ ਤੁਹਾਨੂੰ ਤੁਹਾਨੂੰ ਬਿਜ਼ਨਸ ਚੇਂਜ ਕਰਨਾ ਪੈ ਰਿਹਾ ਬਿਜ਼ਨਸ ਐਕਸਪੈਂਡ ਕਰਨਾ ਚਾਹੀਦਾ ਉਹਦੇ ਲਈ ਕਿਆ ਸੈਕਿੰਡ ਬਿਜ਼ਨਸ ਸਟਾਰਟ ਕਰਨਾ ਚਾਹੀਦਾ ਸੈਕਿੰਡ ਜੋਬ ਲੈਣੀ ਚਾਹੀਦੀ ਸੇਵਿੰਗ ਕਰਨੀ ਚਾਹੀਦੀ ਇਨਵੈਸਟਮੈਂਟ ਕਰਨੀ ਚਾਹੀਦੀ ਹੈ ਸਟੋਪ ਸਪੈਂਡਿੰਗ ਸਪਲਜਿੰਗ ਮਨੀ ਜਿਹੜੀ ਚੀਜ਼ਾਂ ਦੀ ਜ਼ਰੂਰਤ ਨਹੀਂ ਹੈਗੀ ਆਪਣੀ ਬਜਟਿੰਗ ਕਰਨੀ ਚਾਹੀਦੀ ਹੈ ਜੋ ਜੋ ਵੀ ਕਰ ਸਕਦੇ ਹੋ 10 15 20 25 30 ਚੀਜ਼ਾਂ ਲਿਖ ਲੋਗੇ 30 ਚੀਜ਼ਾਂ ਕਰਨੀਆਂ ਮੈਂ ਕਿਉਂਕਿ ਇਵੈਂਚੁਅਲੀ ਸ਼ਾਇਦ ਉਹ ਚੋਂ 2 ਕਰੋਗੇ ਜਾਂ 5 ਚੀਜ਼ਾਂ ਕਰੋਗੇ ਲੇਕਿਨ ਜੇ ਚੀਜ਼ ਨਹੀਂ ਲਿਖੋਗੇ ਕਿ ਯਾਰ ਅੱਛਾ ਯਾਰ ਬਜਟਿੰਗ ਕਰਾਂਗਾ ਉਹਦਾ ਇੰਨਾ ਇੰਪੈਕਟ ਨਹੀਂ ਆਉਣਾ ਤੇ 5 10 15 20 ਚੀਜ਼ਾਂ ਲਿਖੋ ਕਿ ਅੱਛਾ ਅੱਜ ਤੋਂ ਬਾਅਦ ਮੈਂ ਆਪਣੀ ਇਨਵੈਸਟਮੈਂਟ ਨੂੰ ਧਿਆਨ ਦੇਵਾਂਗਾ ਇਨਵੈਸਟਮੈਂਟਸ ਉੱਥੇ ਕਰਾਂਗਾ ਜਿੱਥੇ ਕੰਪਨੀਆਂ ਗਰੋ ਹੋ ਰਹੀਆਂ ਵਾ ਨਾ ਵੀ ਪਾਰਟ ਆਫ ਦੋਜ਼ ਕੰਪਨੀਜ਼ ਜਾਂ ਅੱਜ ਤੋਂ ਬਾਅਦ ਯਾਰ ਮੈਂ ਸੇਵਿੰਗ ਵੀ ਕਰਾਂਗਾ ਬਜਟਿੰਗ ਵੀ ਕਰਾਂਗਾ ਮੈਂ ਆਪਣਾ ਕਰੀਅਰ ਇੰਪਰੂਵ ਕਰਾਂਗਾ ਮੈਂ ਐਗਜ਼ਿਸਟਿੰਗ ਮੈਂ ਆਪਣਾ ਇੱਕ ਹੋਰ ਲਾਇਸੈਂਸ ਲੈ ਲੈਣਾ ਮੈਂ ਵੀਕਨਾਈਟ ਵੀਕਐਂਡ ਦੇ ਵਿੱਚ ਕੁਝ ਕਰ ਲੈਣਾ ਮੈਂ ਲੋਕਾਂ ਨੂੰ ਮਿਲਣਾ ਸ਼ੁਰੂ ਕਰੂੰਗਾ ਦੇਖਾਂਗਾ ਉਹ ਕਿੱਦਾਂ ਕਰ ਰਿਹਾ ਜਿਹੜਾ ਲੋਕ ਵੈਸੇ ਫਾਈਨੈਂਸ਼ੀਅਲੀ ਬੜੇ ਵੈਲਦੀ ਆ ਉਹਨਾਂ ਕੋਲ ਜਾ ਕੇ ਸਿੱਖਾਂਗਾ ਮੈਂ ਆਪਣਾ ਮਾਈਂਡ ਸੈਟ ਇੰਪਰੂਵ ਕਰਾਂਗਾ ਆਪਣੀ ਖੁਦ ਦੀ ਲਿਸਟ ਬਣਾਓ ਔਰ ਉਹ ਲਿਸਟ ਚੋਂ 10-20-30 ਪਰਸਨ ਜੇ ਤੁਸੀਂ ਐਪਲੀਕੇਬਲ ਕਰ ਲੋਗੇ ਆਈ ਪ੍ਰੋਮਿਸ ਯੂ 5 ਈਅਰਸ ਲੇਟਰ ਯੂ ਵਿਲ ਬੀ ਨਾ ਮਚ ਬੈਟਰ ਪੋਜੀਸ਼ਨ ਅੱਜ ਲਈ ਸਿਰਫ ਇੰਨਾ ਯੁਧਵੀਰ ਜੀ ਥੈਂਕ ਯੂ ਵੈਰੀ ਮਚ ਫੋਰ ਟਾਈਮ
ਥੈਂਕ ਯੂ ਸਰ ਆਲਵੇਜ਼ ਅ ਪਲੇਅਰ ਲਿਸਨਿੰਗ ਟੂ ਯੂ ਹਮੇਸ਼ਾ ਤੁਹਾਡੀ ਗੱਲਬਾਤ ਸੁਣ ਕੇ ਬਹੁਤ ਵਧੀਆ ਲੱਗਦਾ ਹੈ ਔਰ ਅੱਜ ਵੀ ਤੁਸੀਂ ਬਹੁਤ ਵਧੀਆ ਸਾਰੀ ਜਾਣਕਾਰੀ ਸ਼ੇਅਰ ਕੀਤੀ ਔਰ ਆਈ ਥਿੰਕ ਜਿਹੜੀ ਤੁਸੀਂ ਜਿਸ ਤਰ੍ਹਾਂ ਡੋਨਲਡ ਟਰੰਪ ਨੇ ਵੀ ਕਿਹਾ ਕਿ ਇਟਸ ਅ ਵੇਕ ਅਪ ਕਾਲ ਕਿ ਜਿਹੜੀ ਉਹਨਾਂ ਨੇ ਡੀਪ ਸੀਕ ਬਣਾ ਲਈ ਹੈ ਤੁਸੀਂ ਵੀ ਅੱਜ ਇਹੀ ਗੱਲ ਕਹੀ ਹੈ ਕਿ ਭਾਈ ਇਟਸ ਅ ਵੇਕ ਅਪ ਕਾਲ ਟੂਡੇ ਇਟਸੈਲਫ ਕਿ ਅੱਜ ਤੋਂ ਹੁਣ ਆਰਟੀਫਿਸ਼ਲ ਇੰਟੈਲੀਜੈਂਸ ਦਾ ਪੀਕ ਸਾਈਕਲ ਕਦੋਂ ਤੱਕ ਪਹੁੰਚਦਾ ਹੈ ਜੋ ਇਵਾਲਵ ਹੋ ਰਹੀ ਆਰਟੀਫਿਸ਼ਲ ਇੰਟੈਲੀਜੈਂਸ ਵਿਲ ਇਟ ਬੀਨ 5 ਈਅਰ 5 ਸਾਲ 7 ਸਾਲ ਮੈਕਸੀਮਮ 10 ਸਾਲ ਤੱਕ ਬਹੁਤ ਇਵਾਲਵ ਹੋ ਜਾਣੀ ਹੈ ਔਰ ਜਿੱਦਾਂ ਜੇ ਪਿਛਲੀ ਸੈਂਚੁਰੀ ਚ ਅਸੀਂ ਗੱਲ ਕਰੀਏ ਤੇ ਜਦੋਂ ਇੰਟਰਨੈਟ ਆਇਆ ਦੈਟ ਵਾਸ ਵਨ ਆਫ ਦਾ ਬਿਗੇਸਟ ਰੈਵੋਲੂਸ਼ਨ ਆਈ ਥਿੰਕ ਔਰ ਜੇ ਕੋਈ ਇਹ ਕਹਿ ਜੀ ਕਿ ਜੀ ਮੈਂ ਇੰਟਰਨੈਟ ਦਾ ਇਸਤੇਮਾਲ ਬਿਲਕੁਲ ਨਹੀਂ ਕਰਦਾ ਤੇ ਠੀਕ ਹੈ ਉਹਦੀ ਲਾਈਫ ਵੀ ਚਲਦੀ ਰਹੇਗੀ ਬਟ ਇੰਟਰਨੈਟ ਨੇ ਹਰ ਪ੍ਰੋਫੈਸ਼ਨ ਨੂੰ ਪ੍ਰਭਾਵਿਤ ਕਰ ਦਿੱਤਾ ਔਰ ਤੁਸੀਂ ਬਿਲਕੁਲ ਠੀਕ ਕਿਹਾ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਜਿਹੜੀ ਹੈ ਉਹ ਚਾਹੇ ਤੁਸੀਂ ਪਹਿਲਾਂ ਆਪਣੀ ਹੀ ਵੀ ਗੱਲ ਕਰ ਦਿੱਤੀ ਕਿ ਇੱਕ ਫਾਈਨੈਂਸ਼ੀਅਲ ਐਡਵਾਈਜ਼ਰ ਦੀ ਕਿੰਨੀ ਜ਼ਰੂਰਤ ਰਹੇਗੀ ਨਹੀਂ ਰਹੇਗੀ ਸਾਨੂੰ ਅੱਜ ਤੋਂ ਸੋਚਣਾ
ਨਹੀਂ ਰਹੇਗੀ ਮੈਨੂੰ 100% ਗਰੰਟੀ ਹੈ ਨਹੀਂ ਜ਼ਰੂਰਤ ਪਏਗੀ ਕਿਉਂਕਿ ਹਿਊਮਨ ਬ੍ਰੇਨ ਪੋਸੀਬਲ ਹੀ ਨਹੀਂ ਹੈ ਕਿ ਤੁਸੀਂ ਸਾਰੇ ਫੈਕਟਰਿੰਗ ਕਰ ਦੋ ਤੁਹਾਨੂੰ ਘਰ ਬੈਠੇ ਬੈਠੇ ਫਾਈਨੈਂਸ਼ੀਅਲ ਪਲੈਨਿੰਗ ਤੁਹਾਡੇ ਕੋਲ ਖੁਦ ਆਪਣਾ ਆਪਟੋਮਸ ਹੈ ਤੁਸੀਂ ਆਪਣੀ ਇਨਫਾਰਮੇਸ਼ਨ ਦੇ ਦਿੰਦੇ ਆ ਮੇਰੇ ਕੋਲ ਸੇਵਿੰਗ ਹੈ ਇਹ ਮੇਰੀ ਇਨਵੈਸਟਮੈਂਟ ਹੈ ਮੇਰੇ ਖਰਚੇ ਹੈ ਔਰ ਲੋ ਮੇਰੀ ਬੈਂਕ ਦੀ ਸਟੇਟਮੈਂਟ ਨਾਲ ਕਨੈਕਟ ਕਰ ਲੋ ਜਸਟ ਟੈਲ ਮੀ ਵਟ ਸ਼ੁਡ ਆਈ ਬੀ ਡੂਇੰਗ ਇਟ ਵਿਲ ਡੂ ਐਵਰੀਥਿੰਗ ਫੋਰ ਯੂ ਪੋਸੀਬਲ ਨਹੀਂ ਹੈ ਕਿ ਹਿਊਮਨ ਬ੍ਰੇਨ ਜਿਹੜਾ ਉਹਨਾਂ ਕੰਪਲੀਟ ਕਰ ਪਾਏ 10 ਈਅਰਸ ਲੇਟਰ ਇਟ ਇਜ਼ ਨੋਟ ਰਿਕੁਆਇਰਡ ਮੇਰੇ ਖਿਆਲ ਨਾਲ ਕਦੀ ਵੀ ਰਿਕੁਆਇਰਮੈਂਟ ਸੀਗੀ ਨਹੀਂ ਫਾਈਨੈਂਸ਼ੀਅਲ ਐਡਵਾਈਜ਼ਰ ਦੀ ਲਾਈਫ ਦੇ ਵਿੱਚ ਇਹ ਪ੍ਰੋਫੈਸ਼ਨ ਵੀ ਐਗਜ਼ਿਸਟ ਨਹੀਂ ਕਰਨਾ ਚਾਹੀਦਾ ਸੀਗਾ ਕਿਉਂਕਿ ਹਰ ਬੰਦਾ ਰਿਗਾਰਡਲੈਸ ਤੁਹਾਡੀ ਬੈਕਗ੍ਰਾਉਂਡ ਕੀ ਹੈ ਇੱਕ ਬੰਦਾ ਕਹਿੰਦਾ ਨਾ ਕਿ ਤੁਸੀਂ ਕੌਣ ਹੋ ਕਿਸ ਚੀਜ਼ ਹੋ ਮੈਟਰ ਨਹੀਂ ਕਰਦਾ ਲਾਈਫ 'ਚ ਐਕਸਰਸਾਈਜ਼ ਤਾਂ ਕਰਨੀ ਚਾਹੀਦੀ ਹੈ ਡਾਇਟ ਤਾਂ ਖਾਣੀ ਚਾਹੀਦੀ ਹੈ ਇਸੇ ਤਰੀਕੇ ਨਾਲ ਡਜ਼ਨਟ ਮੈਟਰ ਤੁਹਾਡਾ ਕਿਹੜਾ ਪ੍ਰੋਫੈਸ਼ਨ ਹੈ ਫਾਈਨੈਂਸ ਦੀ ਤਾਂ ਨੌਲੇਜ ਬੇਸਿਕ ਨੌਲੇਜ ਔਰ ਲਿਟਲ ਬਿਟ ਐਡਵਾਂਸ ਨੌਲੇਜ ਹਰ ਬੰਦੇ ਨੂੰ ਹੋਣੀ ਚਾਹੀਦੀ ਹੈ ਇਹਦੇ ਲਈ ਸਪੈਸ਼ਲ ਪ੍ਰੋਫੈਸ਼ਨ ਦੀ ਲੋੜ ਨਹੀਂ ਹੈ ਜਿਮ ਟ੍ਰੇਨਰ ਦੀ ਲੋੜ ਨਹੀਂ ਹੈਗੀ ਹਰ ਬੰਦਾ ਜੇ ਆਪਣੀ ਡਿਊਟੀ ਖੁਦ ਕਰ ਲੇ ਤਾਂ ਕਿਆ ਜਿਮ ਟ੍ਰੇਨਰ ਦੀ ਜ਼ਰੂਰਤ ਹੈ ਨਹੀਂ ਹੈ ਮੈਂ ਵੀ ਅਗਰ ਜੇ ਫਾਈਨੈਂਸ ਆਪਣਾ ਫਿਕਸ ਕਰਨਾ ਤਾਂ ਮੈਨੂੰ ਕਿਸੇ ਐਡਵਾਈਜ਼ਰ ਦੀ ਲੋੜ ਨਹੀਂ ਹਾਂ ਬ੍ਰੋਕਰ ਚਾਹੀਦਾ ਕੋਈ ਪ੍ਰੋਡਕਟ ਖਰੀਦਣਾ ਜਾਂ ਮੈਂ ਇੰਸ਼ੋਰੈਂਸ ਖਰੀਦਣੀ अपने डिसीजन खुद लवो। मेनू एक चीज मेरा लाइफ का मेनू पता एक रूल हैगा कि पीपल हू हैव गुड इंटेंशन फॉर यू और ताडे मम्मी डैडी होन ताडे ब्रदर सिस्टर्स होन ताडे यार दोस्त होन कुलीग्स होन ताडे प्रोफेशनल्स होन पीपल हू हैव गुड इंटेंशन फॉर यू दे मे एंड अप गिविंग यू रोंग एडवाइस क्योंकि दे मे नॉट बी दी एक्सपर्ट टू द 100% लेवल। मतलब ऐसा गलती का कोई भी कर सकता है, कोई भी है, एक दोस्त दूसरे दोस्त कह सकता है यार रियल स्टेट ला कोई नहीं आओ यार बिजनेस खोल ला कोई गल नहीं वधिया हो जाएगा। देखो एडवाइसेज अच्छी है इमोशनली माइंडसेट पॉइंट ऑफ व्यू ना पॉजिटिविटी पॉइंट ऑफ व्यू ना, लेकिन जब रोबोटिक सिस्टम आना है उन्हें नहीं कहना कोई नहीं यार बिजनेस कर दे चल पेगा, दिस विल नॉट बी दी एडवाइस। वो बड़ी कैलकुलेटिव एनालिटिकल एडवाइस होगी और वेरी क्लोज टू रियलिटी ही होगी जे एआई ने प्रेडिक्ट किया है। तो उसे ह्यूमन फ्रेंड की लोड़ नहीं पैनी पूछने की यार मैं बिजनेस करना चाहिए कि नहीं करना चाहिए। सो दैट्स व्हाट आई एम सेइंग कि कोई भी प्रोफेशन आई एम प्रीटी श्योर लेकिन इनू एज अ यू नो यू हैव टू अडैप्ट इन टू इट। जे तुम अपने आप चैलेंज रखते हो अपने आप इम्प्रूव रखते हो तो यू विल इवॉल्व इन टू इट। जे युद्धवीर जी अज किसी बंदे ने नोकिया फोन 1990 यूज किया और सडनली उन्होंने अज आईफोन पकड़ा दोगे आई गरंटी वह बंदा नहीं ओपरेट कर पाएगा क्योंकि इवॉल्व नहीं होया सडन चेंज आई है। लेकिन जरा बंदा अपना फोन अपग्रेड करता गया 1995 तो फिर उन्हें मोटरोला फोन लेता फिर ब्लैकबेरी लेता वह अज ओपरेट कर सकता है। इतों की आप कंकलूड कर सकते हैं कि जे तो तुम नालों नाल अपग्रेड करते रहते हो अपने आप नो यू विल बी फाइन। लेकिन जो तुम कहते हो मैं ऐसा कोई लेना देना नहीं मेरा तो चल रहा है सडनली यू विल हैव अ शॉक। वो शॉक फाइनेंशियल नहीं होने चाहिए। दैट्स ऑल द पर्पसेस फॉर द टॉक टुडे। जी युद्धवीर जी
थैंक यू सो मच चड्डा साहब थैंक यू फॉर योर टाइम। असि एक बार दस दिए नंबर 416-350-55 ਤੁਸੀਂ ਚੱਡਾ ਸਾਹਿਬ ਨਾਲ ਕੋਈ ਵੀ ਗੱਲਬਾਤ ਕਰਨੀ ਹੈ ਤੇ 416-300-50-55 ਇਸ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਥੈਂਕ ਯੂ ਸੋ ਮਚ ਸਰ
ਫਿਰ ਨਾਲ
ਇਸ ਟੌਪਿਕ ਦੇ ਉੱਤੇ ਅੱਜ ਬੜੇ ਇੰਟਰਸਟਿੰਗ ਟੌਪਿਕ ਰਹੇ ਜਾਰੀ ਰਹੇਗੀ ਸਰ। ਥੈਂਕ ਯੂ ਸੋ ਮਚ ਬਹੁਤ ਸ਼ੁਕਰੀਆ। ਔਰ ਸਰ ਨਾਲ ਇਸ ਵੇਲੇ ਜੁੜ ਚੁੱਕੇ ਨੇ ਬ੍ਰੈਂਪਟਨ ਈਸਟ ਤੋਂ ਐਨਡੀਪੀ ਦੇ ਕੈਂਡੀਡੇਟ ਨੇ ਮਾਰਟਿਨ ਸਿੰਘ। ਮਾਰਟਿਨ ਸਿੰਘ ਅ ਵੈਰੀ ਵਾਰਮ ਵੈਲਕਮ ਸਰ ਔਨ ਵਾਈ ਮੀਟਿੰਗ ਹਾਊ ਆਰ ਯੂ?
I'm doing very well. Thank you for having me today.
You are very welcome. And we haven't seen you in a while. I know you were very active. So once again, you are going to contest the upcoming provincial elections. So why would you want to be representing Brampton East from NDP?
Well, I've been doing a lot of work at the community level, and much of that has been through the Army Cadet Corps, and the bulk of our Army Cadets in Brampton come from Brampton East. So that combined with the work that I've done in previous elections allows me to have what I believe is a good insight into the challenges, particularly financial challenges among others, that the citizens of Brampton East are facing. And so in this particular election, the NDP leader, Mayor Stiles, and the soon-to-be premier of the province of Ontario, and the conversations that I have had with her, is very committed to improving the life of, yes, everybody in Ontario, but also she has a focus on people in Brampton. And that's reflected in the fact that even 2 days before the election got called, I was very fortunate, myself and the NDP candidate from Brampton North, Ruby Zaman, had a press conference with Mayor Stiles, the soon-to-be premier of the province of Ontario, to say that they are doing work directed at making Brampton better. So one is, of course, getting the hospital built that Doug Ford promised to start before 2023, and that promise has not been fulfilled. But also, too, to build upon a promise that they had in the 2022 election. So you may recall, Baji, that in the 2022 election, the NDP said that they were going to take the tolls off of all commercial vehicles so that they can operate on the 407. Since that time, the NDP and Merritt Stiles particularly has been have done work and research so that not only can we take off the tolls for the 407 for all of the commercial vehicles, but we can take it off for all vehicles. And in fact, we're able to do parts of that promise immediately upon forming government, because parts of the 407 continue to be owned by the provincial government.
Okay, and what other issues are you seeing in Brampton East right now?
One of the main issues that are particular to the riding of Brampton East is the deep and overriding concern that they're not having proper representation. So with the current Conservative MPP, it is well known that he has only voted 5 times in the Ontario legislature since he was elected. And people can very quickly do the math. So with the income that he is earning and the number of times he has voted, that costs the taxpayers in Brampton East approximately $50,000 per vote for each of his 5 votes. And people just feel that they're not getting, you know, their money's worth with that particular representative. They don't hear from him. They don't see him representing their interest in the community or in the legislature. He's not present for any of the announcements made by the Conservative Party when announcements do get made. And so he's kind of the invisible MPP, really. And they want someone who they feel has the, you know, skill, education, and the life experience to be able to represent their interests well down at Queen's Park in Ontario's capital.
Okay. If NDP forms the government, what do you think will be the top 3 priorities of an NDP government in Ontario?
So the NDP government overarching improves the quality of living for everybody in Ontario. And there are a number of different aspects of that. So one of them, for example, is to reduce the cost of living. I mentioned the 407 toll reduction, but there are others. In addition, they want to make sure that they address the issues with people in Ontario not having proper access to health care. Locally, for us in Brampton, that means getting the hospital built, but it also means addressing the challenges with the fact that many people don't have family doctors. And so we want to make sure that we address that particular challenge as well. In addition, we want to ensure that we address other outside challenges to Ontario's prosperity quickly and effectively. One of the most present of those in the news is the fact that we may be facing tariffs. And so Doug Ford has tried to place himself as a good negotiator for the province of Ontario. Tragically for us here in Ontario, his record on negotiation is not very good. You may recall most recently, I believe it came out on Monday, the report from the Financial Accountability Office for the province of Ontario saying that Doug Ford is going to cost us over $600 million, tax dollars from the people of Ontario, to implement his alcohol plan for stores. That is a huge amount of money. In addition to that, back in 2022, the private company that owned part of the 407 had a $1 billion debt to the province. And he wrote it off instead of collecting on it. But also recently, Ontario Place, there's been a 99-year lease put into effect that's going to cost every single family in Ontario $400 each. Like, it's a matter of priorities. And so what we would do in the NDP, we would take that money, and instead of wasting it on Doug Ford's rich friends and the other rich friends of the Conservative Party, we would be taking that money and we would be investing it back into Ontario so that the people of Ontario can benefit from the tax dollars that they have earned and paid to the provincial government.
One of the major challenges that we as Canadians are facing right now are the tariff threats by President Trump. I know mainly it will the Prime Minister Dominic LeBlanc and their team, they'll be dealing with the U.S., but Premier Ford is saying that yes, he needs a strong mandate before he starts facing all these threats. Do you think the election was necessary, number one? The second part of the question is, what is your suggestion? How do we deal with the tariff threats and what action we should be taking?
So your question has two parts. I will address the first part that you asked, and that is Doug Ford's request for a stronger mandate. But you and I have both followed politics for years. You and I both know that Doug Ford already has a majority government. What more power could he have? He has all the power that he needs already. Tragically, now what has happened as a result of him calling the election, we have a chaotic situation internationally with the United States. We have a chaotic situation at the federal level because the governing party, the Liberals at the federal level, are going through a leadership race. And now instead of being intelligent and providing the necessary stability at the provincial level, he's now injected a chaotic situation at the provincial level as well. By contrast, with Merrick Styles, the leader of the NDP and Ontario's future premier, we have a person who has huge experience in negotiating. He has negotiated contracts with multinational companies, many of them probably based in the United States, that we're going to have to deal with. And he's been able to, in that life experience that he has had working as a negotiator, been able to negotiate better wages and better benefits for the people that she represented, many of them living here in Ontario. So you have a person who basically has failed. Doug Ford has failed to become to be a good negotiator on our behalf. And on top of that, he's injected chaos into the entire system by having an election that was absolutely not necessary. And also, I might add, another $100 million plus cost to the taxpayer. And instead, we have on the other side, Merrick Styles, the NDP leader, the future premier for the province of Ontario, who's an experienced negotiator who will be able to sit down at the table as part of Team Canada to make sure that Ontario's interests are protected as best as possible.